ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ। ਜਿਹੜੇ ਧਾਨਿਤਾਂ ਪ੍ਰਤੀ ਸਰਵਣ ਕਰਦੇ ਹਨ ਉਹਨਾਂ ਨੂੰ ਇੱਕ ਸ਼ੌਂਕ ਪੈਦਾ ਹੋ ਜਾਂਦਾ ਕਿ ਮਹਾਰਾਜ ਜੀ ਨੇ ਕਿਵੇਂ ਕਿਵੇਂ ਉਹਨਾਂ ਗੁਰਸਿੱਖਾਂ ਦਾ ਉਧਾਰ ਕੀਤਾ। ਜਿਹੜੇ ਕਥਾ ਸੁਣਦੇ ਨਾ ਉਹਨਾਂ ਦਾ ਉਧਾਰ ਵੀ ਹੁੰਦਾ ਭਾਈ, ਉਹਨਾਂ ਦੇ ਮਨ ਦੀ ਮੈਲ ਦੂਰ ਹੁੰਦੀ ਹੈ। ਸੁਣ ਹਰ ਕਥਾ ਉਤਾਰੀ ਮੈਲ, ਆਓ ਮਨ ਦੀ ਮੈਲ ਉਤਾਰੀਏ। ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਪਾਤਸ਼ਾਹ, ਦੀਨੇ ਕਾਂਗੜ ਪਾਤਸ਼ਾਹ ਨੇ ਚਰਨ ਪਾਏ, ਰਾਏ ਕੱਲੇ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਇਸੇ ਧਰਤੀ ਤੇ ਹੀ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ ਕਿ ਸਗਲ ਮਲੇਸ਼ਨ ਕੀ ਜੜ ਗਈ, ਜਿਤਨੇ ਮਲੇਸ਼ ਬਿਰਤੀ ਵਾਲੇ ਹਨ। ਮਲੇਸ਼ ਦਾ ਅਰਥ ਹੁੰਦਾ ਜੀ ਜਿਨ੍ਹਾਂ ਦੇ ਮਨ ਵਿੱਚ ਮੈਲ ਹੋਵੇ ਉਹਨੂੰ ਕਹਿੰਦੇ ਮਲੇਸ਼, ਮਨ ਦੀ ਇੱਛਾ ਬੁਰੀ ਹੋਵੇ ਉਹਨੂੰ ਕਹਿੰਦੇ ਮਲੇਸ਼, ਅੰਦਰੋਂ ਹੋਰ ਬਾਹਰੋਂ ਕੁਝ ਹੋਰ ਹੋਣ ਉਹਨੂੰ ਕਹਿੰਦੇ ਮਲੇਸ਼। ਉਹ ਮਲੇਸ਼ ਕੌਣ ਹਨ? ਜਿਨ੍ਹਾਂ ਨੇ ਸਾਹਿਬਜ਼ਾਦੇ ਸ਼ਹੀਦ ਕੀਤੇ, ਇਹ ਮੁਗਲ, ਇਹ ਤੁਰਕ, ਇਹਨਾਂ ਸਭਨਾਂ ਦੀ ਜੜ ਮਹਾਰਾਜ ਜੀ ਨੇ ਇਸ ਹਿੰਦੁਸਤਾਨ ਤੋਂ ਪੁੱਟ ਕੇ ਪਰੇ ਮਾਰੀ। ਇਹਨਾਂ ਦਾ ਰਾਜ ਤਖਤਾ ਪੁੱਟ ਕੇ ਪਰੇ ਮਾਰਿਆ ਮਹਾਰਾਜ ਨੇ, ਤੇ ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ ਸ਼ੇਰ ਮੁਹੰਮਦ ਖਾਂ ਉਹਨਾਂ ਦੀ ਜੜ ਰਹਿ ਗਈ। ਜਦੋਂ ਇਹ ਵਾਕਿਆ ਸੁਣਿਆ ਰਾਏ ਕੱਲੇ ਨੇ ਬੜਾ ਹੈਰਾਨ ਹੋਇਆ, ਸੋਚਦਾ ਕਿ ਮੈਂ ਵੀ ਤਾਂ ਇਹਨਾਂ ਵਿੱਚ ਹੀ ਹਾਂ, ਮੈਂ ਵੀ ਤਾਂ ਮੁਸਲਮਾਨ ਹਾਂ, ਕਿ ਮੇਰੀ ਜੜ ਵੀ ਗਈ। ਤੇ ਮਨ ਵਿੱਚ ਇਹ ਭਾਵਨਾ ਕਰਕੇ ਕਹਿਣ ਲੱਗਾ, ਸਤਿਗੁਰੂ ਜੀ ਕਿਰਪਾ ਕਰੋ, ਮੇਰਾ ਤੇ ਰਾਜ ਰਹਿ ਜਾਵੇ ਪਾਤਸ਼ਾਹ, ਮੈਂ ਤੁਹਾਡਾ ਮੁੱਢ ਕਦੀਮੀ ਸਿੱਖ ਹਾਂ ਪਾਤਸ਼ਾਹ, ਮੈਂ ਤੁਹਾਡਾ ਹੀ ਸਿੱਖ ਹਾਂ, ਕਿਰਪਾ ਕਰੋ। ਗੁਰੂ ਪਾਤਸ਼ਾਹ ਕਹਿੰਦੇ ਪਹਿਲਾਂ ਕਿਉਂ ਨੀ ਬੋਲਿਆ? ਜਦੋਂ ਅਸੀਂ ਆਖਿਆ ਸੀ ਉਦੋਂ ਤਾਂ ਬੋਲਿਆ ਨਹੀਂ, ਹੁਣ ਬਚਨ ਹੋ ਕੇ ਰਹਿਣਾ ਹੈ। ਇਹ ਰੱਬ ਦਾ ਹੁਕਮ ਹੈ ਕਿ ਜਿਨ੍ਹਾਂ ਜਿਨ੍ਹਾਂ ਇਹਨਾਂ ਮਲੇਸ਼ਾਂ ਨੇ ਨਿੱਕੀਆਂ ਜਿੰਦਾਂ ਵੱਡੇ ਸਾਕੇ, ਉਹ ਸਾਕੇ ਵਰਤਾਏ, ਸਾਹਿਬਜ਼ਾਦਿਆਂ ਨੂੰ ਨੀਹਾਂ ਵਿਖੇ ਚਿਣ ਕੇ ਸ਼ਹੀਦ ਕੀਤਾ, ਇਹਨਾਂ ਸਾਹਿਬਜ਼ਾਦਿਆਂ ਦਾ ਲਹੂ, ਇਹਨਾਂ ਬਹਾਦਰ ਯੋਧਿਆਂ ਦਾ ਖੂਨ ਜਦੋਂ ਬੁੱਲਿਆ ਹੈ ਨਾ, ਇਹਨਾਂ ਦੀ ਜੜ੍ਹਾਂ ਖੋਖਲੀਆਂ ਹੋ ਰਹੀਆਂ ਹਨ, ਤੇ ਮੁਗਲਾਂ ਦੀ ਜੜ੍ਹਾਂ ਤਬਾਹ ਹੋ ਰਹੀਆਂ ਹਨ, ਤੇ ਹੁਣ ਐਵੇਂ ਹੋ ਕੇ ਰਹਿਣਾ ਹੈ। ਜਦੋਂ ਰਾਏ ਕੱਲੇ ਨੇ ਦੁਬਾਰਾ ਸੁਣਿਆ ਉਦੋਂ ਫਿਰ ਘਬਰਾ ਗਿਆ, ਸੋਚਣ ਲੱਗਾ ਹੁਣ ਨੀ ਮਹਾਰਾਜ ਨੂੰ ਕਹਿਣਾ। ਦੋ ਵਾਰੀ ਬਚਨ ਹੋਏ ਪਾਤਸ਼ਾਹ ਦੇ, ਤੇ ਜਦੋਂ ਪਾਤਸ਼ਾਹ ਖੁਸ਼ ਹੋਣਗੇ ਨਾ ਕਦੀ ਫਿਰ, ਉਦੋਂ ਫਿਰ ਮੈਂ ਮਹਾਰਾਜ ਤੋਂ ਬਖਸ਼ਾ ਲਵਾਂਗਾ। ਇਹ ਸੋਚ ਕੇ ਆਪਣੇ ਬੰਦਿਆਂ ਨੂੰ ਕਹਿਣ ਲੱਗਾ, ਇਸ ਤਰ੍ਹਾਂ ਕਰੋ, ਫਿਰ ਆਪਣੇ ਮਹਿਲਾਂ ਵੱਲ ਜਾਓ, ਜਿਤਨੀ ਆਪਣੀ ਬੀਬੀਆਂ ਹਨ, ਬੱਚੇ ਹਨ, ਸਭਨਾਂ ਨੂੰ ਬਾਹਰ ਲੈ ਕੇ ਆ ਜਾਓ। ਤੇ ਗੁਰੂ ਪਾਤਸ਼ਾਹ ਦਾ ਬਚਨ ਹੋਇਆ ਕਿ ਸਭ ਦੀ ਜੜ ਤਬਾਹ ਹੋ ਜਾਵੇ। ਪਤਾ ਨੀ ਕਦੋਂ ਮਲੇਸ਼, ਕਦੋਂ ਗਨੀਮ, ਅਹੰਕਾਰੀ ਆਪਣੇ ਘਰਾਂ ਤੇ ਚੜ ਕੇ ਆ ਜਾਣ, ਸਾਡੇ ਬੱਚੇ ਬਹੁ ਬੇਟੀਆਂ ਨੂੰ ਤਬਾਹ ਨਾ ਕਰਨ, ਉਹਨਾਂ ਦੀ ਆਬਰੂ ਨਿਲਾਮ ਨਾ ਕਰਨ। ਜਦੋਂ ਇਹ ਬਚਨ ਆਖਿਆ ਨਾ, ਉਸੇ ਵੇਲੇ ਮਹਾਰਾਜ ਕਿਰਪਾ ਦੇ ਘਰ ਵਿੱਚ ਆ ਗਏ। ਪਾਤਸ਼ਾਹ ਕਹਿੰਦੇ ਰਾਏ ਕੱਲਿਆ, ਕੀ ਸੋਚਦਾ ਪਿਆ, ਕੀ ਗੱਲਾਂ ਕਰ ਰਿਹਾ? ਕੋਈ ਗੱਲ ਨੀ, ਪਾਤਸ਼ਾਹ ਬਖਸ਼ਿਸ਼ ਕਰਨਗੇ ਤੇਰੇ ਉੱਤੇ। ਤੇ ਮਹਾਰਾਜ ਜੀ ਨੇ ਆਪਣੇ ਸਰਾਣੇ ਵਾਲੇ ਪਾਸੇ ਤੋਂ ਬਹੁਤ ਸੁੰਦਰ ਸ਼੍ਰੀ ਸਾਹਿਬ, ਬੇਸ਼ੁਮਾਰ ਕੀਮਤੀ ਸ਼੍ਰੀ ਸਾਹਿਬ ਦਿੱਤੀ ਰਾਏ ਕੱਲੇ ਨੂੰ, ਤੇ ਦਿੰਦਿਆਂ ਬਚਨ ਕੀਤਾ, ਰਾਏ ਕੱਲਿਆ ਇਹ ਸ਼੍ਰੀ ਸਾਹਿਬ ਨਹੀਂ, ਇਹ ਸਾਡੀ ਬਖਸ਼ਿਸ਼ ਹੈ। ਜਦੋਂ ਤੱਕ ਤੇਰੀ ਕੁੱਲ ਵਿੱਚ ਇਹਦੀ ਅਦਬ ਸਤਿਕਾਰ ਰਵੇਗਾ, ਇਹਦੀ ਸੇਵਾ ਭਾਵਨਾ ਰਵੇਗੀ, ਤੇਰਾ ਰਾਜ ਬਰਕਰਾਰ ਰਵੇਗਾ। ਕਿ ਜਦੋਂ ਤੇਰੀ ਕੁੱਲ ਵਿੱਚ ਇਹਦਾ ਸਤਿਕਾਰ ਹੋਣਾ ਹਟ ਜਾਵੇਗਾ, ਔਰ ਤੁਹਾਡਾ ਰਾਜ ਤਬਾਹ ਹੋ ਜਾਵੇਗਾ। ਰਾਏ ਕੱਲੇ ਨੇ ਆਖਿਆ, ਮਹਾਰਾਜ ਤੁਹਾਡੀ ਬਖਸ਼ਿਸ਼ ਹੈ, ਮੈਂ ਸਾਂਭ ਕੇ ਰੱਖਾਂਗਾ। ਇਹਨੇ ਬੜੇ ਸਤਿਕਾਰ ਵਜੋਂ ਬਖਸ਼ਿਸ਼ ਲਈ। ਉਹ ਬਖਸ਼ਿਸ਼ ਲੈ ਕੇ ਪਾਤਸ਼ਾਹ ਕਹਿੰਦੇ ਜਾਓ ਹੁਣ ਘਰ ਜਾਓ। ਰਾਏ ਕੱਲਾ ਆਪਣੇ ਪਰਿਵਾਰ ਸਮੇਤ ਘਰ ਆ ਗਿਆ, ਤੇ ਇਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਇਥੋਂ ਚਾਲੇ ਪਾਏ, ਜਿੱਥੇ ਅਸਥਾਨ ਹੈ ਟਾਹਲੀ ਸਾਹਿਬ, ਇਥੋਂ ਚਾਲੇ ਪਾ ਕੇ ਰਾਏ ਕੋਟ ਤੋਂ ਗਾਹ ਮਹਾਰਾਜ ਇੱਕ ਪਿੰਡ ਆਇਆ, ਬੇਰੀ ਦੇ ਦਰਖਤ ਥੱਲੇ ਮਹਾਰਾਜ ਨੇ ਟਿਕਾਣਾ ਕੀਤਾ, ਤੇ ਪਾਤਸ਼ਾਹ ਦਾ ਪਲੰਘਾ ਚਾਰ ਪਿਆਰਿਆਂ ਨੇ ਚੁੱਕਿਆ ਹੋਇਆ ਹੈ, ਆਪਣੇ ਸੀਸ ਤੇ ਉਹਨਾਂ ਨੇ ਪਾਤਸ਼ਾਹ ਦਾ ਪਲੰਘਾ ਉਠਾਇਆ ਹੋਇਆ ਹੈ। ਇਸ ਤਰ੍ਹਾਂ ਮਹਾਰਾਜ ਅੱਗੇ ਪੈਂਡਾ ਦਰ ਪੈਂਡਾ ਜਾਂਦੇ ਰਹੇ। ਹੁਣ ਆ ਗਿਆ ਜੰਗਲ ਦੇਸ਼ ਦਾ ਇਲਾਕਾ, ਤੇ ਜੰਗਲ ਦੇਸ਼ ਵਿੱਚ ਇੱਥੇ ਹੀ ਇੱਕ ਪਿਆਰਾ ਵਸਤਾ ਹੈ ਭਾਈ ਜੋਧ ਜੀ। ਭਾਈ ਜੋਧ ਦੇ ਤਿੰਨ ਪੋਤਰੇ ਹਨ। ਇਹ ਭਾਈ ਜੋਧ ਉਹੀ ਹੈ ਜਿਸ ਨੇ ਮਹਾਰਾਜ ਦੇ ਯੁੱਧ ਵਿੱਚ ਜਦੋਂ ਲੱਲਾ ਬੇਗ ਚੜ ਕੇ ਆਇਆ, ਲਗਭਗ 35,000 ਫੌਜ ਲੈ ਕੇ ਆਇਆ ਸੀ ਮਹਾਰਾਜ ਉੱਤੇ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨਾਲ ਯੁੱਧ ਕਰਨ ਵਾਸਤੇ ਆਇਆ। ਤੇ ਇਸੇ ਯੁੱਧ ਵਿੱਚ ਭਾਈ ਜੋਧ ਨੇ ਆਪਣੇ ਯੋਧਿਆਂ ਨਾਲ ਮਿਲ ਕੇ ਗੁਰੂ ਸਾਹਿਬ ਵੱਲੋਂ ਯੁੱਧ ਕੀਤਾ ਸੀ। ਪਾਤਸ਼ਾਹ ਦੀ ਸੇਵਾ ਨਿਭਾਈ ਤੇ ਇੱਥੇ ਹੀ ਮਹਾਰਾਜੇ ਨੇ ਨਿਵਾਸ ਵੀ ਕੀਤਾ ਸੀ। ਹੁਣ ਇਹਦੇ ਪੋਤਰੇ ਹਨ ਚੌਧਰੀ ਲਖਮੀਰ, ਚੌਧਰੀ ਸ਼ਮੀਰ ਅਤੇ ਚੌਧਰੀ ਤਖਤ ਮੱਲ। ਇਹ ਤਿੰਨ ਇਹਦੇ ਪੋਤਰੇ ਹਨ। ਇਹਦੇ ਪੋਤਰਿਆਂ ਕੋਲ ਭੱਜ ਕੇ ਇੱਕ ਸਿੱਖ ਗਿਆ, ਕਹਿਣ ਲੱਗਾ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਗਲਾਂ ਦਾ ਨਾਸ਼ ਕਰਕੇ ਇਸੇ ਰਸਤੇ ਤੋਂ ਆ ਰਹੇ ਹਨ, ਹੁਣ ਪਤਾ ਨਹੀਂ ਕਿਹਨਾਂ ਦੇ ਘਰ ਜਾਣ। ਮਹਾਰਾਜ ਜੇ ਤੁਸੀਂ ਸਿੱਖ ਹੋ ਮਹਾਰਾਜ ਦੇ ਤੇ ਮਹਾਰਾਜ ਨੂੰ ਆਪਣੇ ਘਰ ਲੈ ਕੇ ਆਓ। ਉਹ ਸੁਣਦੇ ਸਾਰ ਇਹ ਪਿਆਰੇ ਤਿਆਰ ਹੋਏ ਤੇ ਕਿਵੇਂ ਮਹਾਰਾਜ ਨੂੰ ਲੈ ਕੇ ਆਪਣੀ ਇਸ ਇਲਾਕੇ ਵਿੱਚ ਆ ਰਹੇ ਹਨ। ਇੱਥੇ ਦੀਨੇ ਕਾਂਗੜ ਦਾ ਇਲਾਕਾ ਹੈ, ਸਤਿਗੁਰ ਪਾਤਸ਼ਾਹ ਇੱਥੋਂ ਹੀ ਕਿਹੜੇ ਕਿਹੜੇ ਕੌਤਕ ਵਰਤਾਣਗੇ, ਆਓ। ਸਾਰੇ ਗੁਰਸਿੱਖ ਪਿਆਰੇ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਆ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਸਰੂਪ ਦਾ ਧਿਆਨ ਧਾਰਨ ਕਰੀਏ, ਉਹਨਾਂ ਦੇ ਚਰਨਾਂ ਦਾ ਧਿਆਨ ਧਾਰਨ ਕਰਦੇ ਆ। ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਚੌਪਈ ਸੁਨਤ ਸ਼ਮੀਰ ਪ੍ਰਾਤ ਲਖਮੀਰ।
ਉਸ ਸਿੱਖ ਦੀ ਗੱਲ ਸੁਣ ਕੇ ਇਹ ਤਿੰਨ ਭਰਾ ਹਨ, ਚੌਧਰੀ ਸ਼ਮੀਰ ਅਤੇ ਲਖਮੀਰ, ਇਹ ਦੋਵਾਂ ਨੇ
ਪੂਰਨ ਤਿਆਰ ਪਏ ਮਤ ਧੀਰ।
ਤੀਜਾ ਵੀ ਜਿਹੜਾ ਮਤ ਧੀਰ ਹੈ, ਧੀਰਜਵਾਨ ਹੈ, ਤਖਤ ਮਲ, ਇਹ ਤਿੰਨੋਂ ਭਰਾ ਤਿਆਰ ਹੋ ਗਏ ਮਹਾਰਾਜੀ ਵੱਲ ਜਾਣ ਲਈ।
ਨਰਸ ਕੇਲ ਕੇ ਤਕ ਸੰਗ ਲੀਨੇ,
ਤੇ ਨਾਲ ਆਪਣੇ ਯੋਧੇ ਵੀ ਨਾਲ ਲੈ ਕੇ ਜਾ ਰਿਹਾ ਹੈ। ਆਪ ਤਾਂ ਤਿੰਨੋਂ ਭਰਾ ਜਾ ਰਹੇ ਹਨ ਤੇ ਇਹਨਾਂ ਨਾਲ ਇਹਨਾਂ ਦੇ ਯੋਧੇ ਵੀ ਸਿਪਾਹੀ ਵੀ ਨਾਲ ਜਾਣ ਲੱਗੇ।
ਨਿਕਸ ਅਗਾਉ ਮਗ ਪਗ ਦੀਨੇ,
ਜਿਸ ਰਸਤੇ ਤੋਂ ਮਹਾਰਾਜ ਜੀ ਦਾ ਆਗਮਨ ਹੋਣਾ ਸੀ ਉਥੋਂ ਉਸੇ ਰਸਤੇ ਤੋਂ ਮਹਾਰਾਜ ਜੀ ਨੂੰ ਜੀ ਆਇਆਂ ਨੂੰ ਕਹਿਣ ਲਈ ਇਹ ਜਾਣ ਲੱਗੇ ਹਨ।
ਦੋਏ ਕੋਸ ਆਗੇ ਚੱਲ ਆਏ,
ਸਤਿਗੁਰ ਪਾਤਸ਼ਾਹ ਨੂੰ ਦੋ ਕੋ ਅਗਾਹ ਲੈਣ ਲਈ ਆ ਗਏ।
ਨਾਨਾ ਵਸਤ ਉਪਾਇਨ ਲਿਆਏ,
ਆਪਣੇ ਵੱਲੋਂ ਇਹ ਨਾਨਾ ਤਰ੍ਹਾਂ ਦੀਆਂ ਭੇਟਾਂ, ਅਨੇਕ ਤਰ੍ਹਾਂ ਦੀਆਂ ਭੇਟਾਂ ਲੈ ਕੇ ਆਏ ਜੋ ਗੁਰੂ ਚਰਨਾਂ ਚ ਅਰਪਣ ਕਰਨੀਆਂ। ਵੀ ਗੁਰੂ ਮਹਾਰਾਜ ਕੋਲ ਜਾਣਾ ਹੈ, ਖਾਲੀ ਹੱਥ ਨਹੀਂ ਜਾਣਾ, ਖਾਲੀ ਹੱਥ ਨਹੀਂ ਦਰਸ਼ਨ ਕਰਨੇ ਮਹਾਰਾਜ ਨੇ। ਕਿਸੇ ਮਹਾਂਪੁਰਖ ਕੋਲ ਜਾਈਏ ਰਿਕਤ ਪਾਣ ਨਾ ਜਾਈਏ, ਖਾਲੀ ਹੱਥ ਨਹੀਂ ਜਾਈਦਾ। ਕਿ ਵੱਡੇ ਮਹਾਂਪੁਰਖਾਂ ਕੋਲ, ਰਾਜੇ ਮਹਾਰਾਜੇ ਕੋਲ, ਗੁਰੂ ਮਹਾਂਪੁਰਖਾਂ ਕੋਲ ਕੋਈ ਭੇਟਾ ਲੈ ਕੇ ਜਾਈਦੀ ਹੈ ਤੇ ਇਹਨਾਂ ਨੇ ਨਾਲ ਭੇਟਾ ਵੀ ਲਈ ਹੈ।
ਚੜੇ ਤੁਰੰਗਮ ਆਵਤ ਆਗੇ,
ਜਦੋਂ ਘੋੜੇ ਤੇ ਚੜੇ ਹੋਏ ਦਰਸ਼ਨ ਕੀਤੇ ਮਹਾਰਾਜ ਦੇ ਇਹਨਾਂ ਨੇ, ਕਿ ਮਹਾਰਾਜ ਹੁਣ ਚੜ ਕੇ ਘੋੜੇ ਤੇ ਆ ਰਹੇ ਹਨ, ਨੀਲਾ ਬਾਣਾ ਧਾਰਨ ਕੀਤਾ ਹੋਇਆ ਮਹਾਰਾਜ ਕਲਗੀਧਰ ਪਿਤਾ ਪਾਤਸ਼ਾਹ ਨੇ, ਤੇ ਐਸੇ ਮਹਾਰਾਜ ਦੇ ਦਰਸ਼ਨ ਕੀਤੇ ਇਹਨਾਂ ਨੇ।
ਤਨ ਪੈਰੇ ਨੀਲਾਂਬਰ ਬਾਗੇ,
ਨੀਲਾਂਬਰ ਕਹਿੰਦੇ ਨੀਲਾ ਬਾਣਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਨਿਹੰਗ ਸਿੰਘ ਜੀ ਮਹਾਰਾਜ, ਨੀਲੇ ਬਾਣੇ ਦੇ ਧਾਰਨੀ ਮਹਾਰਾਜ, ਨੀਲਾ ਬਾਣਾ ਧਾਰਨ ਕੀਤਾ ਹੋਇਆ ਮਹਾਰਾਜ ਨੇ।
ਪੂਰਨ ਨਿਕਟ ਹੋਏ ਕਰ ਬੰਦੇ,
ਫਟਾਫਟ ਇਹਨਾਂ ਨੇ ਪਾਤਸ਼ਾਹ ਦੇ ਨੇੜੇ ਹੋ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਰਕਾਬ ਤੇ ਪਾਤਸ਼ਾਹ ਦੇ ਚਰਨ ਹਨ ਤੇ ਉਹਨਾਂ ਚਰਨਾਂ ਤੇ ਇਹਨਾਂ ਨੇ ਮੱਥਾ ਟੇਕਿਆ ਹੈ।
ਬੰਦੇ ਸੁੰਦਰ ਪਦ ਅਰਬਿੰਦੇ,
ਸੋਹਣੇ ਚਰਨ ਕਮਲ ਹਨ ਮਹਾਰਾਜ ਕਲਗੀਧਰ ਪਿਤਾ ਜੀ ਦੇ, ਉਹਨੇ ਸੋਹਣੇ ਚਰਨ ਕਮਲਾਂ ਉੱਤੇ ਇਹਨਾਂ ਭਰਾਵਾਂ ਨੇ ਮੱਥਾ ਟੇਕਿਆ।
ਸਹਿਤ ਰਕਾਬ ਸਪਰਸ਼ਨ ਕਰੇ,
ਰਕਾਬ ਉਹ ਹੁੰਦੀ ਜਿੱਥੇ ਸਤਿਗੁਰ ਪਾਤਸ਼ਾਹ ਨੇ ਚਰਨ ਰੱਖੇ ਹੋਏ, ਘੋੜੇ ਦੇ ਆਲੇ ਦੁਆਲੇ ਦੋਵੇਂ ਪਾਸੇ ਜਿੱਥੇ ਯੋਧਾ ਚਰਨ ਆਪਣੇ ਟਿਕਾਉਂਦਾ ਨਾ, ਆਪਣੇ ਪੈਰ ਟਿਕਾਉਂਦਾ, ਉਹਨੂੰ ਕਹਿੰਦੇ ਰਕਾਬ। ਤੇ ਰਕਾਬ ਦੇ ਉੱਤੇ ਇਹਨਾਂ ਨੇ ਮਹਾਰਾਜ ਦੇ ਚਰਨ ਤਨ, ਉਹਨਾਂ ਚਰਨਾਂ ਉੱਤੇ ਮੱਥਾ ਟੇਕਿਆ।
ਨਮਰੀ ਬਨ ਬਨ ਸਿਰ ਨਿਜ ਤਰੇ,
ਆਪਣੇ ਵੱਲੋਂ ਨਿਮਰਤਾ ਧਾਰਨ ਕਰ ਕਰਕੇ ਵਾਰ ਵਾਰ ਮੱਥਾ ਟੇਕ ਰਹੇ ਹਨ।
ਕੁਸ਼ਲ ਪ੍ਰਸ਼ਨ ਤਿੰਨ ਪ੍ਰਤ ਗੁਰ ਕਹਿਓ,
ਪਾਤਸ਼ਾਹ ਨੇ ਕਿਹਾ ਕਿਵੇਂ ਚੌਧਰੀ ਹੋ, ਠੀਕ ਹੋ, ਚੜ੍ਹਦੀ ਕਲਾ ਹੈ, ਰਾਜੀ ਬਾਜੀ ਹੋ, ਇਹ ਬਚਨ ਪੁੱਛੇ ਮਹਾਰਾਜ ਜੀ ਨੇ।
ਕਿਰਪਾ ਆਪ ਕੀ ਸਭ ਸੁਖ ਲਇਓ,
ਕਹਿਣ ਲੱਗੇ ਮਹਾਰਾਜ ਤੁਹਾਡੀ ਕਿਰਪਾ ਹੈ, ਮਹਾਰਾਜ ਤੁਹਾਡੀ ਕਿਰਪਾ ਨਾਲ ਮਹਾਰਾਜ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਰਹੀ ਹੈ, ਤੁਹਾਡੀ ਬਖਸ਼ਿਸ਼ ਨਾਲ ਮਹਾਰਾਜ राजी बाजी हां
प्रभ जी चलिए धाम हमारे
गुरु जी हुण कृपा करो पातशाह जी साडे घर विच आओ तुहाडा ही घर है महाराज ए तुहाडा ही राज है महाराज आओ पातशाह इधर चरण पाओ
उतरो श्रम तन ते देओ तारे
सतगुरु जी साडे घर च उतारा करो इथे टिकाणा करो इथे कुछ समा वस के अपने शरीर की थकावट दूर करो इथे महाराज तुहाडे योधे इकट्ठे होणगे
पावन करो ग्राम गन तामो
अपने पावन चरण पा के इस पिंड नू इस नगरी नू इन्हां घरां नू महाराज पावन कर दो तुहाडे चरण पावन हन जिथे पवित्र चरण तुहाडे पै जान जिथे जाए बह मेरा सतगुरु सो थान सुहावा राम राजे ओ थान सोभरीक हुंदा है महाराज आओ कृपा करो पातशाह जी
सिख कदीमी हम पग सामो
असी ता तुहाडे मुढ़ कदीमी सिखां महाराज साडे दादे परदादे पातशाह तुहाडे वड्डे वडेरे गुरु महाराज दे सिख होए
पिता पितामक सेवक रहे
साडे पिता साडे पितामा भाई जोध जी ओ तुहाडे ही सिख रहे महाराज गुरु साहिबान दी सेवा ओ मुढ़ तो करदे रहे
गुरु प्रसन्न होए दुख दहे
सतगुरु पातशाह जी सतगुरु महाराज जी ने पहले गुरु साहिबान ने प्रसन्न होके धन गुरु हरगोबिंद साहिब पातशाह ने साडे दादे ने दुख दूर किते महाराज फिर साडा पिता भी महाराज तुहाडे सतगुरु पातशाह गुरु तेग बहादुर महाराज दी सेवा निभाउंदे रहे ओदो भी साडे दुख दूर होए
सुन सिखन ते कृपा निदाना
इन्हां तीन सिखां तो तीन प्यारियां तो जदों महाराज ने सुनिया ते सुन के कृपा दे खजाने धन गुरु गोबिंद सिंह जी महाराज
हित सुचेती बाक बखाना
परख करन लगे महाराज अखो सतनाम
श्री वाहिगुरु
परख भी करने भी उत्तों उत्तों बोलदे के एवें बोलदे के मन च भावना है सुचेती कहिंदे सुचेत करन लई सुचेता करदी भी असीं एवें नहीं आए साडे पिछे फौजां लगियां होईयां हन युद्ध करके आए हां इन्हां नूं सुचेत करन लई महाराज जी पुछण लगे
तुरतन संग हमारो बादा
पातशाह कहिंदे लखमीर ध्यान है पता ही कि साडा तुरकां नाल युद्ध हो रिहा युद्ध करके आए हां ਹੁਣੇ ਹੁਣੇ ਅਸੀਂ ਚਮਕੌਰ ਸਾਹਿਬ ਦਾ ਯੁੱਧ ਫਤਿਹ ਕਰਕੇ ਆਏ ਹਾਂ
ਪਰੇ ਅਧਿਕ ਸੰਗਰਾਮ ਬਿਖਾਦਾ
ਅਸੀਂ ਤਾਂ ਸ਼ੁਰੂ ਤੋਂ ਹੀ ਯੁੱਧ ਕਰਦੇ ਰਹੇ ਇਹਨਾਂ ਤੁਰਕਾਂ ਮਲੇਸ਼ਾ ਨਾਲ ਸਾਡਾ ਬੜਾ ਵੱਡਾ ਹੁਣੇ ਹੁਣੇ ਘਮਾਸਾਨ ਯੁੱਧ ਹੋਇਆ ਹੈ
ਸੋ ਹਾਕਮ ਤੁਮ ਹੋ ਤਿੰਨ ਰਈਅਤ
ਲਖਮੀਰ ਧਿਆਨ ਰੱਖੀ ਉਹ ਹਾਕਮ ਹੈ ਉਹ ਰਾਜੇ ਮਹਾਰਾਜੇ ਹਨ ਔਰੰਗਜ਼ੇਬ ਹੈ ਔਰੰਗਜ਼ੇਬ ਦੇ ਅੱਗੇ ਫੌਜ ਹਨ ਵੱਖ ਵੱਖ ਸੂਬੇਦਾਰ ਹਨ ਸੂਬਾ ਲਾਹੌਰ ਸੂਬਾ ਪਿਸ਼ੋਰ ਸੂਬਾ ਜਲੰਧਰ ਸੂਬਾ ਮੁਲਤਾਨ ਸੂਬਾ ਸਰਹੰਦ ਇਹ ਵੱਖ ਵੱਖ ਸੂਬੇਦਾਰ ਹਨ ਤੇ ਤੁਸੀਂ ਤਾਂ ਉਹਨਾਂ ਦੀ ਰਈਅਤ ਹੋ ਪ੍ਰਜਾ ਹੋ ਕਿਵੇਂ ਲੜ ਸਕਦੇ ਉਹਨਾਂ ਨਾਲ
ਲੜੋ ਨਾ ਕੁਛ ਕਰ ਅਦਕ ਜਮਈਅਤ
ਲੜ ਨਹੀਂ ਸਕਦੇ ਉਹਨਾਂ ਨਾਲ ਉਹਨਾਂ ਕੋਲ ਤਾਂ ਬੇਅੰਤ ਫੌਜ ਹੈ ਤੁਹਾਡੇ ਕੋਲ ਤਾਂ ਫੌਜ ਵੀ ਨਹੀਂ
ਧਰੋ ਤਰਾਸ ਨੈ ਬਲ ਸੰਭਾਰੋ
ਤੁਸੀਂ ਤਾਂ ਡਰ ਜਾਓਗੇ ਬਲ ਨਹੀਂ ਸੰਭਾਲ ਸਕੋਗੇ ਤੁਹਾਡੇ ਕੋਲ ਇਤਨਾ ਬਲ ਨਹੀਂ ਹੈ ਤੁਸੀਂ ਤਾਂ ਡਰ ਜਾਓਗੇ ਉਹਨਾਂ ਦੀ ਫੌਜਾਂ ਵੇਖ ਕੇ
ਮਹਾਮ ਕੋ ਨਿਜ ਸਦਨੇ ਉਤਾਰੋ
ਸਾਨੂੰ ਕਿਵੇਂ ਆਪਣੇ ਘਰ ਉਤਾਰਾ ਦੇ ਰਹੇ ਹੋ ਇਹ ਸੋਚੋ ਤਾਂ ਸਹੀ ਉਹਨਾਂ ਬਾਰੇ ਧਿਆਨ ਲਗਾਓ ਕਿ ਜਿਨ੍ਹਾਂ ਦਾ ਰਾਜ 2100 ਕੋਹ ਤੱਕ ਹੈ 2100 ਕੋਹ ਤੱਕ ਔਰੰਗਜ਼ੇਬ ਦਾ ਰਾਜ ਹੈ ਜਿਨ੍ਹਾਂ ਦੇ ਕੋਲ 22 ਲੱਖ ਫੌਜ ਹਨ 10,000 ਵੱਡੀਆਂ ਤੋਪਾਂ 50,000 ਛੋਟੀਆਂ ਤੋਪਾਂ ਰਹਿਕਲੇ ਬੰਦੂਕਾਂ ਦੀ ਗਿਣਤੀ ਨਹੀਂ ਵੱਡੇ ਵੱਡੇ ਕਿਲਿਆਂ ਦੀ ਗਿਣਤੀ ਨਹੀਂ ਤੇ ਕਿਵੇਂ ਯੁੱਧ ਕਰੋਗੇ ਉਹਨਾਂ ਨਾਲ
ਸੁਣ ਕਰ ਜੋਰ ਸਰਬ ਪੁੰਨ ਕਹੇ
ਮਹਾਰਾਜ ਦੇ ਬਚਨ ਸੁਣੇ ਨਾ ਭਰਾਵਾਂ ਨੇ ਤੇ ਸੁਣ ਕੇ ਲਖਮੀਰ ਸ਼ਮੀਰ ਤਖਤਮਲ ਇਹ ਭਰਾ ਕਹਿਣ ਲੱਗੇ ਮਹਾਰਾਜ ਜੀ ਨੂੰ
ਅਬਰਾਵਰ ਕੀ ਸ਼ਰਨੀ ਆਏ
ਗੁਰੂ ਜੀ ਪਾਤਸ਼ਾਹ ਜੀ ਅਸੀਂ ਤੁਹਾਡੇ ਚਰਨਾਂ ਦੀ ਸ਼ਰਨ ਆ ਮਹਾਰਾਜ ਸਾਡੇ ਲਈ ਤੁਸੀਂ ਰਾਜੇ ਹੋ ਮਹਾਰਾਜ ਹੋਰ ਕੋਈ ਰਾਜਾ ਨਹੀਂ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ ਅਸੀਂ ਗਰੀਬ ਆ ਮਹਾਰਾਜ ਅਸੀਂ ਤੁਹਾਡੀ ਚਰਨਾਂ ਦੀ ਸ਼ਰਨ ਆਏ ਹਾਂ।
ਕਿਰਪਾ ਕਰੋ ਹੋਏ ਸਦਨ ਪਵਿੱਤਰਾ।
ਸਤਿਗੁਰੂ ਜੀ ਬਸ ਕਿਰਪਾ ਕਰੋ, ਅਸੀਂ ਨੀ ਵੇਖਣਾ ਕਿਸੇ ਵੱਲ ਕਿ ਸਾਡੇ ਵੱਲ ਫੌਜ ਚੜ ਕੇ ਆਵੇ ਜਾਂ ਨਾ ਆਵੇ, ਕਿਹਦਾ ਰਾਜ ਹੈ ਨਹੀਂ ਰਾਜ ਅਸੀਂ ਨੀ ਜਾਣਦੇ ਮਹਾਰਾਜ। ਤੁਸੀਂ ਕਿਰਪਾ ਕਰੋ ਮਹਾਰਾਜ, ਸਾਡੇ ਘਰ ਵਿੱਚ ਆ ਕੇ ਚਰਨ ਪਾਓ।
ਚਲਿਤ ਰਹੇ ਚਿੱਤਰ ਬਚਿਤਰਾ।
ਤੁਹਾਡੇ ਜਿਹੜੇ ਚਰਿੱਤਰ ਹਨ ਨਾ, ਤੁਹਾਡੇ ਕੌਤਕ ਬੜੇ ਅਨੋਖੇ ਹਨ ਮਹਾਰਾਜ। ਤੁਸੀਂ ਆਪ ਹੀ ਮਹਾਰਾਜ ਇਹ ਯੁੱਧ ਕਰਨ ਵਾਲੇ ਹੋ, ਆਪ ਹੀ ਮਹਾਰਾਜ ਯੁੱਧ ਕਰ ਰਹੇ ਹੋ ਤੇ ਦੋਧੇ ਮਰਵਾ ਵੀ ਰਹੇ ਹੋ। ਇਹ ਤੁਹਾਡਾ ਹੀ ਭਾਵਨ ਮਹਾਰਾਜ ਅਨੋਖਾ ਕੌਤਕ ਵਰਤ ਰਿਹਾ ਹੈ।
ਪੁਸ਼ਤੈਨੀ ਅਮ ਦਾਸ ਤੁਮਾਰੇ।
ਅਸੀਂ ਤਾਂ ਪੁਸ਼ਤਾਂ ਤੋਂ ਤੁਹਾਡੇ ਦਾਸ ਹਾਂ। ਸਾਡੇ ਵੱਡੇ ਵਡੇਰੇ ਮਹਾਰਾਜ ਉਹ ਗੁਰੂ ਘਰ ਦੇ ਸੇਵਕ ਰਹੇ।
ਮਿਲਨ ਆਪਸੋਂ ਕਿਸ ਡਰ ਤਾਰੇ।
ਜਿਹੜਾ ਤੁਹਾਨੂੰ ਇੱਕ ਵਾਰੀ ਮਿਲ ਲੈਂਦਾ ਹੈ ਨਾ ਮਹਾਰਾਜ, ਉਹਨੂੰ ਕਿਸੇ ਦਾ ਡਰ ਨਹੀਂ ਰਹਿੰਦਾ ਮਹਾਰਾਜ। ਤੁਸੀਂ ਨਿਰਭਉ ਹੋ। ਜਿਹੜਾ ਨਿਰਭਉ ਨੂੰ ਇੱਕ ਵਾਰੀ ਦਰਸ਼ਨ ਕਰ ਲਵੇ ਨਿਰਭਉ ਦੇ, ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਦੇਵੇ ਤੇ ਉਹਨੂੰ ਕਿਸੇ ਦਾ ਡਰ ਨਹੀਂ ਰਹਿੰਦਾ ਪਾਤਸ਼ਾਹ। ਐ ਗੁਰੂ ਜੀ ਅਸੀਂ ਤੁਹਾਡੇ ਸੇਵਕ ਹਾਂ, ਸਾਨੂੰ ਕਿਸੇ ਦਾ ਡਰ ਨਹੀਂ ਹੈ।
ਗੁਰ ਸਿੱਖਨ ਸੋ ਮੇਲ ਹਮੇਸ਼ਾ।
ਹਮੇਸ਼ਾ ਹੀ ਮਿਲਾਪ ਰਿਹਾ ਗੁਰਸਿੱਖਾਂ ਨਾਲ। ਗੁਰਸਿੱਖ ਹੀ ਸਾਡੇ ਭਰਾ ਹਨ, ਉਹੀ ਸਾਡੀ ਰਿਸ਼ਤੇਦਾਰੀ ਹੈ ਤੇ ਅਸੀਂ ਗੁਰਸਿੱਖਾਂ ਨਾਲ ਹੀ ਪਿਆਰ ਕਰਦੇ ਹਾਂ।
ਵਰਜ ਸਕੇ ਅਸ ਕੌਣ ਵਿਸ਼ੇਸ਼।
ਐਸਾ ਕਿਹੜਾ ਕੋਈ ਡਾਢਾ ਹੋਵੇਗਾ, ਕਿਹੜਾ ਕੋਈ ਯੋਧਾ ਹੋਵੇਗਾ ਸਾਨੂੰ ਰੋਕ ਸਕੇ? ਨਹੀਂ ਮਹਾਰਾਜ, ਨਹੀਂ। ਜਿਨ੍ਹਾਂ ਵੱਲ ਤੁਸੀਂ ਹੋ ਮਹਾਰਾਜ, ਉਹ ਕਦੀ ਨਹੀਂ ਹਾਰਦਾ। ਜਿਨ੍ਹਾਂ ਦੀ ਪਿੱਠ ਤੇ ਆਪ ਜੀ ਹੱਥ ਧਰਦੇ ਹੋ ਮਹਾਰਾਜ, ਤੇ ਪਾਤਸ਼ਾਹ ਉਹ ਕੀੜੀ ਤੋਂ ਬਾਦਸ਼ਾਹ ਬਣ ਜਾਂਦਾ ਹੈ। ਉਹ ਮਹਾਰਾਜ ਜੀ ਗਿੱਦੜ ਤੋਂ ਸ਼ੇਰ ਬਣ ਜਾਂਦਾ ਹੈ। ਤੁਹਾਡੀ ਬਖਸ਼ਿਸ਼ ਨਾਲ ਮਹਾਰਾਜ ਅਸੀਂ ਵੱਡੇ ਵੱਡੇ ਕਿਲੇ ਫਤਿਹ ਕਰ ਲਵਾਂਗੇ।
ਪੁਰਵੋ ਸ਼ਰਧਾ ਆਪ ਹਮਾਰੀ।
ਕਿਰਪਾ ਕਰੋ ਮਹਾਰਾਜ, ਸਾਡੀ ਸ਼ਰਧਾ ਨੂੰ ਭਾਗ ਲਾਓ, ਸਾਡੀ ਸ਼ਰਧਾ ਪੂਰੀ ਕਰੋ ਮਹਾਰਾਜ ਜੀ।
ਤੁਮ ਕਿਰਪਾਲ ਦੁੱਖ ਦੁੰਦ ਬਿਦਾਰੀ।
ਤੁਸੀਂ ਤਾਂ ਕਿਰਪਾਲੂ ਹੋ, ਸਾਰੇ ਦੁੱਖ ਦੂਰ ਕਰਨ ਵਾਲੇ ਹੋ, ਰਹਿਮਤ ਵਰਤਾਓ ਮਹਾਰਾਜ ਜੀ।
ਜੇ ਇਮ ਸਮਾਂ ਆ ਨਹੀਂ ਬਣੇ।
ਜੇ ਮਹਾਰਾਜ ਕੋਈ ਸਮਾਂ ਆਣ ਕੇ ਬਣ ਵੀ ਗਿਆ, ਯੋਧਾ ਸਮਾਂ ਬਣਿਆ ਕੋਈ, ਫੌਜਾਂ ਜੇ ਚੜ ਕੇ ਆ ਵੀ ਗਈਆਂ,
ਸੰਗ ਆਪ ਕੇ ਹੋਏ ਰਿਪਹਨੇ।
ਤੇ ਮਹਾਰਾਜ ਤੁਹਾਡੇ ਨਾਲ ਹੋ ਕੇ ਦੁਸ਼ਮਣ ਦੇ ਆਹੂ ਲਾਵਾਂਗੇ। ਜਿਹੜਾ ਚੜ ਕੇ ਆਇਆ ਲੈ ਕੇ ਜਾਵੇਗਾ, ਜਿਹੜਾ ਚੜ ਕੇ ਆਵੇਗਾ ਮਹਾਰਾਜ ਉਹਨੂੰ ਮੂੰਹ ਦੀ ਖਾਣੀ ਪਵੇਗੀ।
ਨਹਿਰਾਵਰ ਕੋ ਤਿਆਗੇ ਸੰਗ।
ਤੁਹਾਡਾ ਸੰਗ ਨਹੀਂ ਛੱਡਾਂਗੇ, ਤੁਹਾਡਾ ਪੱਲਾ ਫੜਿਆ ਮਹਾਰਾਜ, ਅਸੀਂ ਤੁਹਾਡਾ ਪੱਲਾ ਛੱਡਣਾ ਹੀ ਨਹੀਂ।
ਤੁਰਕਨ ਸੰਗ ਕਰੇ ਇਮ ਜੰਗ।
ਇਸ ਤਰ੍ਹਾਂ ਤੁਰਕਾਂ ਨਾਲ ਵੀ ਯੁੱਧ ਕਰਾਂਗੇ।
ਇਤਿਆਦਿਕ ਬੇਨਤੀ ਸੁਣ ਕਾਨ।
ਇਤਿਆਦਿਕ ਇਹਨਾਂ ਭਰਾਵਾਂ ਦੇ ਵੱਲੋਂ ਜਦੋਂ ਬੇਨਤੀਆਂ ਹੋਈਆਂ, ਉਹ ਬੇਨਤੀਆਂ ਸੁਣੀਆਂ ਮਹਾਰਾਜ ਜੀ ਨੇ ਆਪਣੀ ਕੰਨੀ।
ਗੁਰੂ ਗਰੀਬ ਨਿਵਾਜ ਸੁਜਾਨ।
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਗਰੀਬ ਨਿਵਾਜ, ਗਰੀਬਾਂ ਨੂੰ ਨਵਾਜਣ ਵਾਲੇ ਮਹਾਰਾਜ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ ਨੇ।
ਚਲੇ ਸੰਗ ਤਿੰਨ ਕੈ ਬੋ ਮਾਨਿਓ।
ਇਹਨਾਂ ਦਾ ਕਿਹਾ ਬਚਨ ਮੰਨ ਲਿਆ, ਇਹਨਾਂ ਦੀ ਬੇਨਤੀ ਮੰਨ ਕੇ ਮਹਾਰਾਜ ਇਹਨਾਂ ਦੇ ਘਰਾਂ ਵੱਲ ਜਾਲੇ ਪਾਉਣ ਲੱਗੇ।
ਪੀਛੇ ਪੁਰਜਨ ਪੁੰਜ ਪਿਆਨਿਓ।
ਇਹਨਾਂ ਨਾਲ ਸੰਗਤਾਂ ਵੀ ਹੋਰ ਆਈਆਂ ਸੀ ਜੀ, ਸੰਗਤਾਂ ਪਿੰਡ ਵਾਸੀ ਸੰਗਤਾਂ, ਦੀਨੇ ਕਾਂਗੜ ਦੀਆਂ ਸੰਗਤਾਂ, ਉਹ ਵੀ ਨਾਲ ਨਾਲ ਹੋ ਗਈਆਂ।
ਪਹੁੰਚੇ ਗ੍ਰਾਮ ਵਿਖੇ ਤਬ ਜਾਏ।
ਜਦੋਂ ਜਾ ਕੇ ਮਹਾਰਾਜ ਪਹੁੰਚੇ ਹਨ, ਕਾਂਗੜ ਦਾ ਇਲਾਕਾ ਹੈ, ਦੀਨਾ ਕਾਂਗੜ ਦਾ ਇਲਾਕਾ, ਇਹਨਾਂ ਦੇ ਪਿੰਡ ਵਿੱਚ ਜਦੋਂ ਪਹੁੰਚੇ ਹਨ,
ਨਰ ਨਾਰੀ ਦਰਸ਼ਨ ਕੋ ਪਾਏ।
ਸਾਰੀਆਂ ਸੰਗਤਾਂ ਇਸਤਰੀ ਪੁਰਖ ਦਰਸ਼ਨ ਕਰਨ ਵਾਸਤੇ ਆਏ ਮਹਾਰਾਜ ਦੇ। ਸਾਰੇ ਇਲਾਕੇ ਦੀਆਂ ਸੰਗਤਾਂ ਜਿਨ੍ਹਾਂ ਨੇ ਪਹਿਲਾਂ ਦਰਸ਼ਨ ਕੀਤੇ ਸਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ, ਫਿਰ ਦਰਸ਼ਨ ਕੀਤੇ ਹੋਣੇ ਇਹਨਾਂ ਚੋਂ ਕਈਆਂ ਨੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ। ਗੁਰੂ ਹਰਿਰਾਏ ਸਾਹਿਬ ਮਹਾਰਾਜ ਵੀ ਇਸ ਇਲਾਕੇ ਵੱਲ ਆਏ ਸਨ ਜੀ। ਧੰਨ ਅਸ਼ਟਮ ਬਲਬੀਰਾ ਜੀ ਮਹਾਰਾਜ, ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਤੇ ਅੱਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੇ ਇਹਨਾਂ ਦੇ ਦਰਸ਼ਨ ਕਰ ਰਹੇ ਹਨ ਸਾਰੇ ਹੀ।
ਕਾਚੇ ਸਦਨ ਹੁਤੇ ਸਭ ਕੇਰੇ।
ਤੇ ਸਭ ਦੇ ਘਰ ਕੱਚੇ ਸੀ ਖਾਲਸਾ ਜੀ, ਉਦੋਂ ਸਭ ਦੇ ਘਰ ਕੱਚੇ ਸੀ, ਕੱਚੇ ਕੋਠੇ ਸੀ ਜੀ, ਤੇ ਇਹਨਾਂ ਕੱਚੇ ਕੋਠਿਆਂ ਦੇ ਘਰਾਂ ਵਾਲੇ ਪਿਆਰਿਆਂ ਦੇ ਘਰ ਵਿੱਚ
ਉਤਰਨ ਕੇ ਨੀਕੋ ਹੇਰੇ,
ਅੱਛਾ ਦੇਖਦੇ ਵੀ ਵਧੀਆ ਘਰ ਕਿਹੜਾ ਹੈ, ਘਰ ਵੱਡਾ ਮਹਿਲ ਨੀ ਵੇਖ ਰਹੇ ਮਹਾਰਾਜ, ਕੱਚਾ ਕੋਠਾ ਵੇਖਦੇ ਮਹਾਰਾਜ, ਕੱਚਾ ਕੋਠਾ ਕੋਈ ਸੋਹਣਾ ਹੋਵੇ ਉੱਥੇ ਰਹੀਏ,
ਇੱਕ ਤਿਖਾਨ ਕੋ ਧਾਮ ਨਿਹਾਰਾ
ਆਖੋ ਸਤਨਾਮ।
ਵਾਹਿਗੁਰੂ।
ਕਾਂਗੜ ਤੋਂ ਨਾਲ ਜੇ ਕਹਿ ਲੋ ਲਹਿੰਦੇ ਵਾਲੇ ਪਾਸੇ, ਲਹਿੰਦੇ ਵਾਲੇ ਪਾਸੇ ਪੱਛਮ ਉੱਤਰ ਵਾਲੇ ਦੱਖਣ ਵਾਲੇ ਪਾਸੇ ਇੱਕ ਪਿੰਡ ਆਉਂਦਾ ਜੀ ਦੀਨਾ, ਛੋਟੇ ਨਾਲ ਹੀ ਕਾਂਗੜ ਦੇ ਨਾਲ ਦੀਨਾ ਆਉਂਦਾ, ਦੀਨੇ ਚ ਪਿਆਰਾ ਹੈ ਭਾਈ ਦੇਸੂ ਜੀ, ਭਾਈ ਦੇਸੂ ਤਰਖਾਣ, ਤੇ ਭਾਈ ਦੇਸੂ ਤਰਖਾਣ ਦੇ ਉਸ ਚੁਬਾਰੇ ਤੇ
ਇਸ ਪਰ ਚਾਰੂ ਰਚਿਓ ਚੁਬਾਰਾ,
ਉਹਦਾ ਘਰ ਬੜਾ ਸੋਹਣਾ ਹੈ ਤੇ ਘਰ ਉੱਤੇ ਉਸ ਤਰਖਾਣ ਦੇ ਚੁਬਾਰਾ ਹੈ, ਉੱਤੇ ਕਮਰਾ ਬਣਿਆ ਹੋਇਆ ਹੈ।
ਸੋ ਪਸੰਦ ਉਤਰਨ ਕੇ ਦੇਖਾ,
ਮਹਾਰਾਜ ਨੂੰ ਪਸੰਦ ਉਹ ਆਇਆ ਜੀ, ਪਾਤਸ਼ਾਹ ਕਹਿੰਦੇ ਇਹ ਵਧੀਆ, ਸਾਡੇ ਮਨ ਨੂੰ ਇਹ ਭਾ ਗਿਆ ਹੈ, ਅਸੀਂ ਇੱਥੇ ਉਤਾਰਾ ਕਰਾਂਗੇ।
ਪਾਵਨ ਲੀਪਨ ਕੀਨ ਵਿਸ਼ੇਖਾ,
ਸੋਹਣੇ ਤਰੀਕੇ ਨਾਲ ਉਹਨੇ ਮਿੱਟੀ ਨਾਲ ਲੇਪ ਆਦਿ ਕੀਤਾ ਹੋਇਆ ਹੈ।
ਸੁੰਦਰ ਆਨ ਪ੍ਰਿਯੰਕ ਡਸਾਵਾ,
ਸੋਹਣਾ ਪਲੰਘ ਮਹਾਰਾਜ ਜੀ ਨੇ ਵਧੀਆ ਡਾਹਿਆ, ਉਹਨਾਂ ਨੇ ਵਧੀਆ ਸਾਫ ਸੁਥਰਾ ਪਲੰਘ ਤਿਆਰ ਧੋ ਕੇ ਚੰਗੀ ਤਰ੍ਹਾਂ ਉਹਨੇ ਉਹ ਡਵਾਇਆ ਹੈ।
ਬਿਸਤ ਬਿਛੋਨੀ ਤੇ ਸਭ ਛਾਵਾ,
ਨਵਾਂ ਬਿਸਤਰਾ ਨਵਾਂ ਬਿਛੋਨਾ ਨਵੀਂ ਚਾਦਰ ਵਿਛਾਈ ਹੈ।
ਯਾ ਤੇ ਉਤਰ ਚੜੇ ਤੇ ਸਜਾਏ,
ਮਹਾਰਾਜ ਘੋੜੇ ਤੋਂ ਉਤਰ ਕੇ ਉਹਦੇ ਚਵਾਰੇ ਵੱਲ ਜਾਣ ਲੱਗੇ ਹਨ।
ਬੈਠ ਗਏ ਸਤਿਗੁਰ ਸਤ ਪਾਏ,
ਭਾਈ ਦੇਸੂ ਦੇ ਘਰ ਦੀਨੇ ਕਾਂਗੜ ਪਿੰਡ ਹੈ, ਅਸਲ ਦੀਨਾ ਹੈ ਕਾਂਗੜ ਇਸੀ ਇਹਨਾਂ ਦਾ, ਤੇ ਨਾਲ ਲਗਭਗ ਜੇ ਕਹਿ ਲੋ ਇੱਕ ਕਿਲੋਮੀਟਰ ਪਰਲੇ ਪਾਸੇ ਦੀਨਾ ਪਿੰਡ ਪੈਂਦਾ ਹੈ। ਦੀਨੇ ਪਿੰਡ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਭਾਈ ਦੇਸੂ ਦੇ ਘਰ ਚਵਾਰੇ ਵਾਲੀ ਥਾਂ ਤੇ ਉੱਥੇ ਮਹਾਰਾਜ ਨੇ ਉਤਾਰਾ ਕੀਤਾ।
ਤਿੰਨੋ ਸਿੰਘ ਸਮੀਪੀ ਥਿਰੇ,
ਤਿੰਨੋ ਨਾਲ ਹਨ ਪਿਆਰੇ, ਚੌਧਰੀ ਲਖਮੀਰ ਸ਼ਮੀਰ ਅਤੇ ਤਖਤਮਲ ਇਹ ਵੀ ਨਾਲ ਹਨ, ਤੇ ਨਾਲ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ, ਇਹ ਤਿੰਨੋ ਸਿੰਘ ਨਾਲ ਹਨ। ਤਿੰਨ ਸਿੰਘਾਂ ਸਮੇਤ ਸਾਰੀ ਸੰਗਤ ਵੀ ਹੈ ਤੇ ਤਿੰਨ ਭਰਾ ਵੀ ਹਨ।
ਸੁਣ ਸੁਣ ਨਰ ਨਾਰੀ ਮੁੱਦ ਭਰੇ,
ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਨਰ ਨਾਰੀ ਇਸਤਰੀ ਪੁਰਖ ਨੇ ਉਹ ਬੜੇ ਖੁਸ਼ ਹੋ ਕੇ ਮਹਾਰਾਜ ਦੇ ਕੋਲ ਆਉਣ ਲੱਗੇ।
ਦਰਸ਼ਨ ਇਤੇ ਆਏ ਸਮੁਦਾਏ,
ਸਾਰੇ ਦਰਸ਼ਨ ਕਰਨ ਵਾਸਤੇ ਮਹਾਰਾਜ ਦੇ ਕੋਲ ਆ ਗਏ।
ਧਰੇ ਉਪਾਇਨ ਬੰਦੇ ਪਾਏ,
ਆਪਣੇ ਵੱਲੋਂ ਵੱਖ ਵੱਖ ਭੇਟਾਵਾਂ ਲੈ ਕੇ ਆਏ, ਕੋਈ ਬਸਤਰ ਲੈ ਕੇ ਆ ਰਿਹਾ ਹੈ, ਕੋਈ ਫਲ ਫਰੂਟ ਲੈ ਕੇ ਆ ਰਿਹਾ ਹੈ, ਕੋਈ ਸ਼ੱਕਰ ਘਿਓ ਖੰਡ ਆਦਿਕ ਲੈ ਕੇ ਆ ਰਿਹਾ ਹੈ, ਕੋਈ ਕੀ ਸ਼ਸਤਰ ਲੈ ਕੇ ਆ ਰਿਹਾ ਹੈ, ਤੇ ਸਾਰੇ ਵੱਖ ਵੱਖ ਭੇਟਾਵਾਂ ਲੈ ਕੇ ਆਉਣ ਲੱਗੇ।
ਤਨ ਪਾਗ ਸ਼੍ਰੀ ਗੁਰ ਗ੍ਰਹਿ ਆਏ, ਪਏ ਕਿਰਤਾਰਥ ਬਿਘਨ ਮਿਟਾਏ।
ਸਭ ਦੇ ਮੁਖ ਤੋਂ ਇਹੀ ਅਰਦਾਸ ਹੋ ਰਹੀ ਹੈ ਕਿ ਧਨ ਸਾਡੇ ਭਾਗ ਹਨ, ਧਨ ਇਹ ਨਗਰੀ ਹੈ ਜਿੱਥੇ ਮਹਾਰਾਜ ਨਗਰੀ ਚਰਨ ਪਾ ਕੇ ਇਹਨੂੰ ਧਨ ਕਰ ਦਿੱਤਾ ਹੈ। ਇੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸੇ ਨਗਰੀ ਵਿੱਚ ਆਏ ਸਨ, ਕਾਂਗੜ ਨਗਰੀ ਵਿੱਚ। ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ, ਧਨ ਸਾਡੇ ਵੱਡੇ ਭਾਗ ਹਨ, ਧੰਨ ਇਹ ਨਗਰੀ ਹੈ ਤੇ ਧੰਨ ਮਹਾਰਾਜ ਜੀ ਨੇ ਆਪਣੇ ਚਰਨ ਪਾ ਕੇ ਸਾਡੇ ਵਿਘਨ ਦੂਰ ਕੀਤੇ ਹਨ।
ਬੈਠੇ ਕਨੇ ਆਏ ਵੱਡ ਪੀਰਾ,
ਐਸੇ ਜਿਹੜੇ ਪਿਆਰੇ ਬਹੁਤ ਭਾਵਨਾ ਨਾਲ ਆਲੇ ਦੁਆਲੇ ਮਹਾਰਾਜ ਦੇ ਕੋਲ ਆ ਕੇ ਬੈਠ ਗਏ, ਬਹੁਤ ਸੰਗਤਾਂ ਪਾਤਸ਼ਾਹ ਦੇ ਕੋਲ ਆਈਆਂ।
ਨਰ ਨਾਰੀ ਦਰਸੇ ਥਿਰ ਤੀਰਾ,
ਇਸਤਰੀ ਪੁਰਖ ਸਾਰੇ ਆ ਕੇ ਦਰਸ਼ਨ ਕਰਦੇ ਮਹਾਰਾਜ ਦੇ ਕੋਲ ਹੀ।
ਦੁਗਧ ਆਨ ਕਰ ਗਨ ਮਿਸ਼ਟਾਨ,
ਕਈ ਦੁੱਧ ਦੇ ਭਾਂਡੇ ਭਰ ਭਰ ਕੇ ਲਿਆ ਰਹੇ ਹਨ, ਕਈ ਪਿਆਰੇ ਘਰੋਂ ਲੱਡੂ ਆਦਿਕ ਮਿਠਾਈਆਂ ਆਦਿਕ ਮਿਸ਼ਟਾਨ ਆਦਿਕ ਲੈ ਕੇ ਆ ਰਹੇ ਹਨ।
ਪਰਵਾਇਓ ਸਿੰਘਨ ਕੋ ਪਾਨ,
ਤੇ ਮਹਾਰਾਜ ਜੀ ਨੇ ਇਹਨਾਂ ਸਿੰਘਾਂ ਨੂੰ ਜਲ ਪਾਣੀ ਚਕਾਇਆ ਪਹਿਲਾਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੇ ਤਿੰਨ ਸਿੱਖ ਹਨ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ, ਇਹ ਤਿੰਨ ਤਾਂ ਖਾਸ ਪਿਆਰੇ ਹਨ, ਹੋਰ ਵੀ ਸੰਗਤਾਂ ਨਾਲ ਆ ਗਈਆਂ ਤੇ ਮਹਾਰਾਜ ਜੀ ਨੇ ਇਹਨਾਂ ਲੰਗਰ ਪਾਣੀ ਚੁਕਾਇਆ, ਜਲ ਪਾਣੀ ਚੁਕਾਇਆ ਹੈ।
ਨਾਨਾ ਪਾਤ ਬਾਤ ਮਿਲ ਕਰਤੇ,
ਨਾਨਾ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਨ ਲੱਗੇ, ਉੱਥੇ ਗੁਰੂ ਪਾਤਸ਼ਾਹ ਨਾਲ ਵਾਰਤਾਲਾਪ ਹੋਣ ਲੱਗੀ ਹੈ।
ਸ੍ਰੀ ਸਤਿਗੁਰ ਕੋ ਸੁਜਸ ਉਚਰਤੇ,
ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸੁਜਸ ਸਭ ਕਰ ਰਹੇ ਹਨ, ਸਾਰੇ ਪਿਆਰੇ ਮਿਲ ਕੇ ਕਹਿ ਰਹੇ ਹਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਹੋ ਤੁਸੀਂ ਮਹਾਰਾਜ, ਧੰਨ ਹੋ ਤੁਸੀਂ।
ਇਸੀ ਰੀਤ ਸੰਧਿਆ ਹੋਏ ਆਈ,
ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ, ਦਰਸ਼ਨ ਕਰਦਿਆਂ, ਜਲ ਪਾਣੀ ਛਕਦਿਆਂ, ਚਕਾਉਂਦਿਆਂ ਸ਼ਾਮ ਦਾ ਸਮਾਂ ਪੈ ਗਿਆ।
ਗਮਨੇ ਨਰ ਨਾਰੀ ਨਿਜ ਥਾਈ,
ਨਰ ਨਾਰੀ ਜਿਹੜੇ ਜਿਤਨੇ ਨਗਰ ਦੇ ਇਸਤਰੀ ਪੁਰਖ ਹਨ, ਸੰਗਤਾਂ ਆਈਆਂ, ਉਹ ਆਪਣੇ ਆਪਣੇ ਘਰਾਂ ਵੱਲ ਜਾਣ ਲੱਗੀਆਂ।
ਦੋਹਰਾ ਕੁਛ ਕ ਪ੍ਰਸੰਗ ਹੈ ਰਾਏ ਕੋ, ਦਈ ਗੁਰੂ ਤਰਵਾਰ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਨੇ ਕਾਂਗੜ ਉਤਾਰਾ ਕੀਤਾ ਮਹਾਰਾਜ ਨੇ, ਇੱਥੇ ਭਾਈ ਦੇਸੂ ਦੇ ਚਵਾਰੇ ਦੀਨੇ ਪਿੰਡ ਵਿੱਚ ਮਹਾਰਾਜ ਨੂੰ ਉਤਾਰਾ ਕੀਤਾ ਹੈ। ਸੰਗਤਾਂ ਅੱਗੇ ਦਰਸ਼ਨ ਕਰਦੀਆਂ, ਦਰਸ਼ਨ ਕਰਕੇ ਸ਼ਾਮ ਦਾ ਸਮਾਂ ਹੋਇਆ, ਸਾਰੇ ਆਪਣੇ ਆਪਣੇ ਘਰਾਂ ਵੱਲ ਜਾਣ ਲੱਗੇ। ਤੇ ਹੁਣ ਸੁਣੋ ਉਸ ਰਾਏ ਕੱਲੇ ਦੀ ਕਥਾ, ਜਿਹੜਾ ਰਾਏ ਕੱਲਾ ਰਾਏ ਕੋਟ ਜਿਹਦਾ ਇਲਾਕਾ ਹੈ, ਜਿੱਥੇ ਮਹਾਰਾਜ ਨੇ ਹੁਣੇ ਹੁਣੇ ਚਲਣ ਪਾਏ, ਉਹਨੂੰ ਸ੍ਰੀ ਸਾਹਿਬ ਬਖਸ਼ਿਸ਼ ਕਰਕੇ ਆਏ, ਉਹਦਾ ਰਾਜ ਕਿਵੇਂ ਬਰਕਰਾਰ ਰਿਹਾ ਤੇ ਕਿਵੇਂ ਨਾਸ਼ ਹੋ ਰਿਹਾ ਹੈ, ਆਓ ਸੁਣੀਏ ਜੀ।
ਸੁਣੀਏ ਸਰੋਤਾ ਪ੍ਰੀਤ ਤਰ ਕਰ ਹੋ ਅਬੇ ਉਚਾਰੇ।
ਸਰੋਤਾ ਜਨੋ ਭਾਵਨਾ ਨਾਲ ਸਤਿਗੁਰ ਦੀ ਕਥਾ ਸੁਣੋ, ਗੁਰੂ ਦੇ ਪਾਵਨ ਬਚਨ ਸੁਣੋ ਕਿ ਜਿਹੜੇ ਬਚਨ ਹੋਏ। ਕਈਆਂ ਦੇ ਮਨ ਸ਼ੰਕਾ ਨਾ ਰਹਿੰਦੇ ਵੀ ਰਾਏ ਕੱਲੇ ਦਾ ਕੀ ਬਣਿਆ ਜੀ, ਉਹਨੇ ਸੇਵਾ ਕੀਤੀ ਕਿ ਨਹੀਂ ਕੀਤੀ ਸ੍ਰੀ ਸਾਹਿਬ ਦੀ। ਹੁਣ ਉਹਦੇ ਬਾਰੇ ਸੁਣੀਏ ਵੀ ਕਿਵੇਂ ਉਹਨੇ ਸੇਵਾ ਨਿਭਾਈ ਸਤਿਗੁਰ ਪਾਤਸ਼ਾਹ ਦੀ ਪਾਵਨ ਸ੍ਰੀ ਸਾਹਿਬ ਦੀ।
ਚੌਪਈ ਹਰਖਿਓ ਰਾਏ ਸਦਨ ਲੈ ਆਇਓ,
ਰਾਏ ਕੱਲਾ ਉਹ ਸਤਿਗੁਰ ਮਹਾਰਾਜ ਦੀ ਭੇਟਾ ਲੈ ਕੇ, ਗੁਰੂ ਸਾਹਿਬ ਦੀ ਬਖਸ਼ਿਸ਼ ਲੈ ਕੇ, ਪਾਵਨ ਸ੍ਰੀ ਸਾਹਿਬ ਲੈ ਕੇ ਮਹਾਰਾਜ ਦੀ, ਬੜਾ ਖੁਸ਼ ਹੋ ਕੇ ਆਪਣੇ ਘਰ ਆ ਗਿਆ।
ਸੁੰਦਰ ਏਕ ਪ੍ਰਿਯੰਕ ਡਸਾਇਓ,
ਸੋਹਣਾ ਪਲੰਗ ਉਹਨੇ ਡਵਾਇਆ, ਬੜਾ ਨਵਾਂ ਤਿਆਰ ਕਰਾਇਆ ਫਟਾਫਟ, ਸੋਹਣਾ ਪਲੰਗ ਚੰਗੀ ਤਰ੍ਹਾਂ ਧੋ ਕੇ ਉਹਨੇ ਉਹ ਤਿਆਰ ਕਰਵਾਇਆ।
ਚਾਰੂ ਵਿਛੋਨਾ ਉਪਰ ਚਾਏ,
ਤੇ ਨਵਾਂ ਬਿਸਤਰਾ, ਨਵੀਂ ਚਾਦਰ, ਵਿਛੋਣਾ ਆਦਿਕ ਵਿਛਵਾਇਆ ਹੈ।
ਪੂਜਨ ਸੋਜ ਲਗਾਏ ਸਮੁਦਾਏ,
ਜਿਹੜੀ ਪੂਜਨ ਸਮੱਗਰੀ ਹੈ, ਸੁਗੰਧੀ ਵਾਲੇ ਪਦਾਰਥ ਉਹ ਵੀ ਛਿੜਕੇ ਹਨ।
ਅਤਰ ਫੁੱਲ ਕੀ ਮਾਲ ਵਿਸਾਲਾ,
ਅਤਰ ਆਦਿਕ ਛਿੜਕਾ ਕੇ ਫੁੱਲਾਂ ਦੀ ਵੱਡੀ ਮਾਲਾ ਉਹਨੇ ਤਿਆਰ ਕਰਵਾਈ ਹੈ।
ਚੰਦਨ ਅਤ ਸੁੰਦਰ ਗੰਧਾਲਾ,
ਚੰਦਨ ਆਦਿਕ ਸੁਗੰਧੀ ਵਾਲੇ ਪਦਾਰਥ ਜਿਤਨੇ ਹਨ।
ਧੂਪ ਤੁਖਾਏ ਆਰਤੀ ਕੀਨ,
ਧੂਪ ਤੁਖਾ ਕੇ ਉਹਨੇ ਆਰਤੀ ਕੀਤੀ ਹੈ ਜੀ। ਆਖੋ ਸਤਨਾਮ
ਸ੍ਰੀ ਵਾਹਿ।
ਇਹ ਕੋਈ ਸ਼ੰਕਾ ਨਾ ਕਰਨਾ ਭਾਵਨਾ ਹੈ ਭਾਈ, ਗੁਰਸਿੱਖਾਂ ਦੀ ਸ਼ਰਧਾ ਹੁੰਦੀ ਹੈ, ਜਿੰਨੀ ਸ਼ਰਧਾ ਰੱਖੋਗੇ ਉਹਨਾਂ ਬੇੜੇ ਪਾਰ ਹੋਣੇ। ਜਿਹਦੇ ਸ਼ੰਕਾ ਆ ਜਾਏ ਨਾ ਗੁਰੂ ਉੱਤੇ, ਗੁਰੂ ਸਾਹਿਬ ਦੇ ਸ਼ਸਤਰਾਂ ਉੱਤੇ, ਉਹਦੇ ਸਿੱਖੀ ਖਾਰਜ ਹੋ ਜਾਂਦੀ ਹੈ ਭਾਈ। ਇਸ ਪਿਆਰੇ ਨੇ ਭਾਈ ਰਾਏ ਕੱਲੇ ਜੀ ਨੇ, ਹੈ ਤਾਂ ਮੁਸਲਮਾਨ ਪਰ ਗੁਰੂ ਦੀ ਸੇਵਾ ਨਿਭਾਉਣ ਵਾਲਾ ਹੈ, ਇਸ ਰਾਏ ਕੱਲੇ ਨੇ ਬੜੀ ਭਾਵਨਾ ਨਾਲ ਧੂਪ ਧੁਖਾ ਕੇ ਆਰਤੀ ਕੀਤੀ ਸ੍ਰੀ ਸਾਹਿਬ ਦੀ।
ਚੰਦਨ ਚਰਚਿਤ ਸੁਮਨਸਲੀਨ,
ਚੰਦਨ ਛਿੜਕ ਕੇ ਫੁੱਲਾਂ ਦੀ ਵਰਖਾ ਕੀਤੀ ਉੱਤੇ।
ਇਸ ਪ੍ਰਿਯੰਕ ਪਰ ਖੜਗ ਟਿਕਾਇਓ,
ਸੋਹਣੇ ਪਲੰਗ ਉੱਤੇ ਉਹਨੇ ਸ੍ਰੀ ਸਾਹਿਬ ਨੂੰ ਟਿਕਾਇਆ। ਮਾਨੋ ਇਹ ਗੁਰੂ ਮਹਾਰਾਜ ਹਨ, ਇਹ ਸ੍ਰੀ ਸਾਹਿਬ ਨਹੀਂ, ਇਹ ਆਮ ਕੋਈ ਤਲਵਾਰ ਨਹੀਂ, ਇਹ ਕੋਈ ਦੁਨਿਆਵੀ ਸ਼ਸਤਰ ਨਹੀਂ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹਨ। ਇਸ ਭਾਵਨਾ ਨਾਲ ਦੇਖੋ ਜੀ, ਗੁਰਸਿੱਖਾਂ ਦੀ ਸ਼ਰਧਾ ਹੁੰਦੀ ਹੈ, ਬਸ ਸ਼ਰਧਾ ਦੇ ਕੋਈ ਮੁੱਲ ਨਹੀਂ ਹੁੰਦਾ ਜੀ। ਸ਼ਰਧਾ ਕਿੱਥੇ ਵੀ ਟਿਕ ਸਕਦੀ ਹੈ, ਪਰ ਗੁਰਸਿੱਖਾਂ ਦੀ ਸ਼ਰਧਾ ਟਿਕਦੀ ਹੈ ਗੁਰੂ ਗ੍ਰੰਥ ਸਾਹਿਬ ਉੱਤੇ, ਖਾਲਸੇ ਪੰਥ ਉੱਤੇ, ਜਾਂ ਉਹਨਾਂ ਦੇ ਸ਼ਸਤਰਾਂ ਉੱਤੇ, ਜਾਂ ਉਹਨਾਂ ਦੇ ਪਾਵਨ ਸਥਾਨਾਂ ਤੇ, ਜਿੱਥੇ ਜਿੱਥੇ ਚਰਨ ਪਾਏ ਮਹਾਰਾਜ ਜੀ ਨੇ, ਜਿਹਨੂੰ ਜਿਹਨੂੰ ਭਾਗ ਲਾਏ ਮਹਾਰਾਜ ਜੀ ਨੇ, ਉੱਥੇ ਸ਼ਰਧਾ ਟਿਕਦੀ ਹੈ ਗੁਰਸਿੱਖਾਂ ਦੀ। ਜਿਵੇਂ ਬੋਹੜ ਦਾ ਪਾਵਨ ਦਰਖਤ, ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਚਰਨ ਪਾਏ, ਸਿੱਖਾਂ ਦੀ ਸ਼ਰਧਾ ਰਹੀ ਵੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਟਾਹਲੀ ਸਾਹਿਬ ਪਾਵਨ ਸਥਾਨ ਉੱਥੇ ਮਹਾਰਾਜ ਜੀ ਨੇ ਭਾਗ ਲਾਏ। ਹੁਣ ਰਾਏ ਕੱਲੇ ਨੇ ਬੜੀ ਸੋਹਣੀ ਸ਼ਰਧਾ ਨਾਲ ਭਾਵਨਾ ਨਾਲ ਉਹ ਬੜੇ ਸੋਹਣੇ ਪਲੰਘੇ ਉੱਤੇ ਅਤਰ ਕੇਸਰ ਆਦਿਕ ਛਿੜਕ ਕੇ ਸੁਗੰਧੀ ਵਾਲੇ ਪਦਾਰਥ ਛਿੜਕ ਕੇ ਉੱਥੇ ਪਾਤਸ਼ਾਹ ਦੇ ਪਾਵਨ ਸ਼੍ਰੀ ਸਾਹਿਬ ਨੂੰ ਟਿਕਾਇਆ ਹੈ।
ਪੂਜੇ ਸ਼ਰਧਾ ਭਾਵ ਵਧਾਇਓ,
ਸ਼ਰਧਾ ਭਾਵ ਨਾਲ ਉਹਦੀ ਪੂਜਾ ਕਰਦਾ ਹੈ। ਪੂਜਾ ਕਿਵੇਂ ਕਰਦਾ? ਨਤਮਸਤਕ ਹੋ ਕੇ, ਜਿਵੇਂ ਗੁਰੂ ਨੂੰ ਮੱਥਾ ਟੇਕਦੇ ਆ, ਗੁਰੂ ਨੂੰ ਭੋਗ ਲਵਾਉਂਦੇ ਆ, ਇਸੇ ਤਰ੍ਹਾਂ ਭੋਗ ਲਵਾਉਂਦਾ ਹੈ।
ਦੀਪਕ ਕ੍ਰਿਤ ਪਾਏ ਨਿਤ ਜਾਰੇ,
ਖਾਲਸਾ ਜੀ ਦੇਸੀ ਘੋ ਦੇ ਜੋਤਾਂ ਵੀ ਜਗਾ ਰਿਹਾ ਹੈ। ਸੋਹਣੇ ਸੋਹਣੇ ਕਹਿ ਲਓ ਪਦਾਰਥ ਛਿੜਕ ਕੇ, ਸੁਗੰਧੀ ਵਾਲੇ ਪਦਾਰਥ ਛਿੜਕ ਕੇ ਤੇ ਦੇਸੀ ਘੋ ਦੀ ਜੋਤ ਵੀ ਜਗਾ ਰਿਹਾ ਹੈ।
ਨਿਤਈ ਫੂਲ ਮਾਲ ਕੋ ਚਾਰੇ,
ਰੋਜ਼ ਹੀ ਫੁੱਲਾਂ ਦੀ ਮਾਲਾ ਅਰਪਣ ਕਰਦਾ, ਰੋਜ਼ ਹੀ ਫੁੱਲਾਂ ਦੀ ਮਾਲਾ ਚੜਾਉਂਦਾ ਹੈ ਸ਼੍ਰੀ ਸਾਹਿਬ ਨੂੰ। ਜਿਵੇਂ ਸਤਿਗੁਰ ਨੂੰ ਭੇਟਾ ਕਰਦਾ ਨਾ, ਇਸੇ ਤਰ੍ਹਾਂ ਫੁੱਲਾਂ ਦੀ ਮਾਲਾ ਉਹ ਸ਼੍ਰੀ ਸਾਹਿਬ ਨੂੰ ਭੇਟਾ ਕਰ ਰਿਹਾ ਹੈ।
ਖੀਨ ਖਾਪ ਕੀ ਤੂਲ ਰਜਾਈ,
ਸੋਹਣੀ ਖੀਨ ਖਾਪ ਦੀ ਰਜਾਈ ਜਿਹੜੀ ਬੜੀ ਗਰਮ ਰਜਾਈ ਹੋਵੇ।
ਹਿਮਰੁੱਤ ਮੈਂ ਅਸ ਉਪਰ ਪਾਈ,
ਠੰਡ ਆ ਜੇ ਨਾ ਫਿਰ ਰਜਾਈ ਪਾਉਂਦਾ ਹੈ। ਦੇਖੋ ਜੀ, ਅਸੀਂ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਸੱਚਖੰਡ ਹੈ ਨਾ, ਜਦੋਂ ਠੰਡ ਹੋ ਜਾਏ ਰਜਾਈ ਤਲਾਈ ਪਾਉਂਦੇ ਹਾਂ, ਕੰਬਲ ਪਾਉਂਦੇ ਹਾਂ ਤਾਂ ਪਾਉਂਦੇ ਹਾਂ। ਸਤਿਗੁਰੂ ਨੂੰ ਠੰਡ ਨਹੀਂ ਲੱਗਦੀ, ਪਰ ਗੁਰਸਿੱਖਾਂ ਦੀ ਸ਼ਰਧਾ ਹੈ ਕਿ ਮੇਰੇ ਗੁਰੂ ਪਾਤਸ਼ਾਹ, ਉਹਨਾਂ ਲਈ ਗਰਮੀ ਵਿੱਚ ਏਸੀ ਵੀ ਚਾਹੀਦਾ ਹੈ, ਪੱਖਾ ਵੀ ਚੱਲਣਾ ਚਾਹੀਦਾ ਹੈ। ਜੇ ਸਰਦੀ ਹੋ ਜਾਏ ਉਹਨਾਂ ਲਈ ਫਿਰ ਤਲਾਈ ਵੀ ਲੋੜ ਹੈ, ਕੰਬਲ ਵੀ ਲੋੜ ਹੈ, ਰਜਾਈ ਵੀ ਲੋੜ ਹੈ।
ਰਹੇ ਅੰਗੀਠੀ ਆਗੇ ਤਰੀ,
ਅੰਗੀਠੀ ਬਾਲ ਕੇ ਨਾ ਅੱਗੇ ਰੱਖਦੇ ਅੰਦਰ ਕਮਰੇ ਦੇ ਵਿੱਚ, ਅੰਗੀਠੀ ਬਾਲ ਕੇ ਅੰਗੀਠੀ ਤਾਂ ਨਿਕ ਜਾ ਰਵੇ ਕਮਰੇ ਚ, ਨਿਗ ਰਵੇ ਠੰਡ ਨਾ ਬੋਤੀ ਰਵੇ।
ਫਿਰੇ ਚੋਰ ਸੁੰਦਰ ਸਭ ਕਰੀ,
ਹਰ ਵੇਲੇ ਸਭ ਘਰੀ, ਕਹਿੰਦੇ ਹਰ ਵੇਲੇ ਸਭ ਘਰੀ, ਹਰ ਘੜੀ ਵਿੱਚ ਸੇਵਾ ਲਾਈ ਵੀ ਇਸ ਸਮੇਂ ਇਹ ਇੱਕ ਘੰਟੇ ਘੰਟੇ ਸਾਰੇ ਚੋਰ ਸਾਹਿਬ ਦੀ ਸੇਵਾ ਕਰਨ। ਜਦੋਂ ਤੱਕ ਮਹਾਰਾਜ ਦਾ ਕਹਿ ਲਓ ਪ੍ਰਕਾਸ਼ ਹੁੰਦਾ ਸ਼੍ਰੀ ਸਾਹਿਬ ਦਾ, ਭਾਵ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤਰੀ ਤੱਕ ਚੋਰ ਸਾਹਿਬ ਚਲਾਉਂਦੇ ਹਨ।
ਗ੍ਰੀਮਕ ਰੁੱਤ ਮੈਂ ਪੋਸ਼ਿਸ਼ ਤਰੀ,
ਗ੍ਰੀਖਮ ਰੁੱਤ ਮੈਂ, ਗ੍ਰੀਖਮ ਕਹਿੰਦੇ ਗਰਮੀ ਦਾ ਸਮਾਂ ਹੋਵੇ ਨਾ, ਤੇ ਗਰਮੀ ਦਾ ਸਮਾਂ ਹੋਵੇ ਫਿਰ ਕਹਿ ਲਓ ਕੱਪੜੇ ਪਤਲੇ ਪਾਉਂਦੇ, ਇਸੇ ਤਰ੍ਹਾਂ ਪਤਲੇ ਕੱਪੜੇ ਉਹ ਕੰਬਲ ਪਰੇ ਕਰ ਦਿੰਦੇ, ਤੁਲਾਈ ਰਜਾਈ ਪਰੇ ਕਰਕੇ ਨਾ, ਤੇ ਜਿਹੜੇ ਬਰੀਕ ਬਸਤਰ ਹਨ ਉਹ ਉੱਤੇ ਰੱਖਦੇ ਹਨ।
ਪੱਟ ਬਨਾਰਸੀ ਦੁਪੱਟਾ ਜ਼ਰੀ,
ਬਨਾਰਸੀ ਬਨਾਰਸ ਦੇ ਇਲਾਕੇ ਦੇ ਸੋਹਣੇ ਕੱਪੜੇ ਦੁਪੱਟਾ ਆਦਿਕ ਚਿੱਟਾ ਕੱਪੜਾ ਉੱਤੇ ਪਾਉਂਦੇ ਹਨ।
ਬਨੀ ਸੁਗੰਧ ਅਤਰ ਤੇ ਆਦਿ,
ਸੁਗੰਧੀ ਵਾਲੇ ਪਦਾਰਥ ਅਤਰ ਮੁਸ਼ਕ ਪੂਰ ਚੰਦਨ ਆਦਿਕ ਛਿੜਕ ਕੇ
ਹਿਤ ਪ੍ਰਤ ਪੂਜੇ ਕਰ ਐਲਾਦ,
ਭਾਵਨਾ ਨਾਲ ਇਹ ਰਾਏ ਕੱਲਾ ਪੂਜਦਾ ਹੈ। ਇਹ ਕਿਉਂ ਪੂਜਦਾ? ਕਿ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਹੈ, ਇਹ ਉਹਨਾਂ ਦਾ ਸਰੂਪ ਹੈ। ਅਸ ਕਿਰਪਾਨ ਖੰਡੋ ਖੜਗ, ਤੁਪਕ ਤਬਰ ਅਰ ਤੀਰ, ਸਹਿਬ ਸਰੋਹੀ ਸਹਿਤੀ ਯਹ ਹਮਾਰੇ ਪੀਰ। ਇਹ ਸੱਚੀ ਪੀਰ ਹੈ ਜੀ, ਰਾਜ ਮਿਲਦਾ ਹੀ ਇਹਨਾਂ ਨਾਲ ਹੈ, ਗੁਰੂ ਸਾਹਿਬ ਦੀ ਬਖਸ਼ਿਸ਼ ਵੀ ਇਹਨਾਂ ਨਾਲ ਹੈ। ਤੇ ਗੁਰਸਿੱਖ ਦੇ ਅੰਗ ਸੰਗ ਹੈ ਸ਼੍ਰੀ ਸਾਹਿਬ, ਜਿਹਦੇ ਅੰਗ ਸੰਗ ਸ਼੍ਰੀ ਸਾਹਿਬ ਪਰਮਾਤਮਾ ਹੋਵੇ, ਸ਼੍ਰੀ ਸ਼੍ਰੋਮਣੀ ਸਾਹਿਬ ਪਰਮਾਤਮਾ ਹੋਵੇ, ਉਹਨੂੰ ਕਿਸੇ ਦਾ ਭੈ ਨਹੀਂ ਰਹਿੰਦਾ ਜੀ। ਇਹ ਤਾਂ ਸ਼੍ਰੀ ਸਾਹਿਬ ਪਾਉਂਦੇ ਆ। ਕਿਸੇ ਨੇ ਪੁੱਛਿਆ ਜੀ ਮਸਕੀਨ ਜੀ ਤੋਂ, ਤੁਸੀਂ ਛੋਟੀ ਸ਼੍ਰੀ ਸਾਹਿਬ ਪਾਈ ਹੈ 6 ਇੰਚ ਦੀ, ਇਹਨਾਂ ਕੀ ਯੁੱਧ ਕਰ ਲਓਗੇ? ਅੱਜ ਕੱਲ੍ਹ ਜ਼ਮਾਨਾ ਹੈ, ਵੱਡੇ ਵੱਡੇ ਐਟਮ ਬੰਬ ਹਨ, ਮਿਸਾਈਲਾਂ ਹਨ, ਅੱਜ ਕੱਲ੍ਹ ਤਾਂ ਇਹੀ ਚੱਲਦਾ, ਤੁਸੀਂ ਕਿਵੇਂ ਇਹਨੂੰ ਪਾ ਰਹੇ ਹੋ? ਇਹ ਸਾਡੇ ਸਿੱਖਾਂ ਲਈ ਅੱਜ ਕੱਲ੍ਹ। ਤੇ ਮਸਕੀਨ ਜੀ ਕਹਿਣ ਲੱਗੇ ਸ਼੍ਰੀ ਸਾਹਿਬ ਨਹੀਂ, ਇਹ ਮੇਰੇ ਗੁਰੂ ਗੋਬਿੰਦ ਸਿੰਘ ਮੇਰੇ ਅੰਗ ਸੰਗ ਹਨ, ਇਹ ਸਾਨੂੰ ਬਲ ਦਿੰਦੀ ਹੈ, ਇਹ ਪ੍ਰੇਰਣਾ ਦਿੰਦੀ ਹੈ ਕਿ ਜਬ ਆਪ ਕੀ ਔਜ ਨਿਦਾਨ ਬਣਾਏ ਅਤ ਹੀ ਰਣ ਮਹਿ ਤਬ ਜੂਝ ਮਰੋ, ਇਹ ਸਾਨੂੰ ਪ੍ਰੇਰਣਾ ਦਿੰਦੀ ਹੈ। ਇਹ ਸ਼੍ਰੀ ਸਾਹਿਬ ਨਹੀਂ, ਇਹ ਛੋਟੀ ਕਿਰਪਾਨ ਨਹੀਂ, ਇਹ ਮੇਰੇ ਗੁਰੂ ਮੇਰੇ ਅੰਗ ਸੰਗ ਹਨ, ਇਹ ਵੀਰ ਰਸ ਉਹਨਾਂ ਦਾ ਮੇਰੇ ਅੰਗ ਸੰਗ ਹੈ, ਉਹਨਾਂ ਦੀ ਭਗਤੀ ਸ਼ਕਤੀ ਮੇਰੇ ਅੰਗ ਸੰਗ ਹੈ। ਐਸੀ ਭਗਤੀ ਸ਼ਕਤੀ ਦੀ ਪਾਵਨ ਸ਼੍ਰੀ ਸਾਹਿਬ ਹੈ, ਜਿਹਦੀ ਰਾਏ ਕੱਲਾ ਸੇਵਾ ਨਿਭਾਉਂਦਾ ਹੈ।
ਵਾਯੂ ਕਰੇ ਬਿਜਨਾ ਕੋ ਫੇਰੇ,
ਗਰਮੀ ਦਾ ਸਮਾਂ ਆ ਜੇ ਨਾ ਪੱਖਾ ਚੱਲਦਾ ਹੈ, ਵਾਯੂ ਪੱਖਾ ਚੱਲਦਾ ਹੈ, ਬਿਜਨਾ ਪੱਖਾ ਫੇਰਦਾ ਹੈ।
ਇਸ ਬਿਦ ਤਾਰੇ ਪਾਉ ਬਡੇਰੇ,
ਇਸ ਤਰ੍ਹਾਂ ਬੜੇ ਭਾਵਨਾ ਨਾਲ ਇਹ ਰਾਏ ਕੱਲਾ ਸੇਵਾ ਨਿਭਾਉਂਦਾ ਹੈ।
ਬਹਿ ਕੋ ਭੋਗ ਪਾਉ ਚਿਤ ਲੋਰ,
ਆਪਣੀ ਸਾਰੀ ਉਮਰ ਸੇਵਾ ਨਿਭਾਉਂਦਾ ਰਿਹਾ ਜੀ। ਆਪਣੀ ਬੈ ਜਿਤਨੀ ਇਹਦੀ ਉਮਰ ਸੀ, ਉਮਰ ਭੋਗ ਕੇ ਉਹ ਸਾਰੀ ਉਮਰ ਸੇਵਾ ਨਿਭਾਉਂਦਾ ਰਿਹਾ। ਜਦੋਂ ਸਮਾਂ ਆਇਆ ਰਾਏ ਕੱਲੇ ਦਾ,
ਕੱਲੇ ਰਾਏ ਦਿਓ ਤਨ ਛੋਰ,
ਰਾਏ ਕੱਲਾ ਆਪਣਾ ਸਰੀਰ ਛੱਡ ਕੇ ਸੱਚਖੰਡ ਚਲਾ ਗਿਆ ਜੀ। ਆਖੋ ਸਤਨਾਮ
ਸ੍ਰੀ
ਵਾਹਿਗੁਰੂ। ਗੁਰੂ ਦੀ ਸੇਵਾ ਨਿਭਾਉਣ ਵਾਲਾ ਸੱਚਖੰਡ ਜਾਵੇਗਾ ਜੀ, ਉਹਦੇ ਨੇੜੇ ਜਮਦੂਤ ਨਹੀਂ ਆਉਂਦੇ। ਇਹ ਪਿਆਰਾ ਗੁਰੂ ਕਾ ਪਿਆਰਾ ਰਾਏ ਕੱਲਾ ਸਤਿਗੁਰ ਦੀ ਪਾਤਸ਼ਾਹ ਦੀ ਸੇਵਾ ਨਿਭਾਉਂਦਾ ਹੋਇਆ ਆਪਣਾ ਸਰੀਰ ਤਿਆਗ ਕੇ ਚਲਾ ਗਿਆ।
ਇਸ ਪਾਛੇ ਸੁਤ ਗਾਦੀ ਬੈਸਾ,
ਉਸ ਤੋਂ ਬਾਅਦ ਇਹਦਾ ਪੁੱਤਰ ਹੈ ਉਹ ਰਾਏ ਕੱਲਾ, ਰਾਏ ਕੱਲੇ ਦੀ ਥਾਂ ਤੇ ਉਹ ਬੈਠਿਆ।
ਕਰਿਓ ਪਾਓ ਗੁਰ ਅਸਮੇ ਤੈਸਾ,
ਜਿਵੇਂ ਦਾ ਪਿਓ ਦਾ ਭਾਵ ਸੀ ਨਾ ਉਸੇ ਤਰ੍ਹਾਂ ਦੇ ਪੁੱਤਰ ਨੇ ਵੀ ਪ੍ਰੇਮ ਭਾਵਨਾ ਨਾਲ ਉਹਦੀ ਸੇਵਾ ਨਿਭਾਈ।
ਅਨਕ ਪਾਂਤ ਕੀ ਪੂਜਾ ਕਰੇ,
ਉਹ ਵੀ ਪਿਓ ਦੇ ਵਾਂਗ ਸੇਵਾ ਨਿਭਾਉਂਦਾ ਰਿਹਾ। ਉਹਨੇ ਦੇਖਿਆ ਕਿ ਮੇਰਾ ਪਿਓ ਕਿਵੇਂ ਸੇਵਾ ਕਰਦਾ ਸੀ, ਉਸੇ ਭਾਵਨਾ ਨਾਲ ਉਹ ਸੇਵਾ ਨਿਭਾਉਂਦਾ ਰਿਹਾ।
ਸੀਸ ਨਿਵਾਵੇ ਸ਼ਰਦਾ ਤਰੇ,
ਉਹ ਸਵੇਰੇ ਉੱਠ ਕੇ ਮੱਥਾ ਟੇਕਦਾ ਹੈ, ਭੋਗ ਵੀ ਲਵਾਉਂਦਾ ਹੈ, ਆਰਤੀ ਵੀ ਕਰਦਾ ਹੈ, ਚੰਦਨ ਵੀ ਛਿੜਕਦਾ ਹੈ। ਗਰਮੀ ਸਰਦੀ ਦਾ ਸਮਾਂ ਹੈ, ਉਸੇ ਅਨੁਸਾਰ ਸੇਵਾ ਨਿਭਾਉਂਦਾ ਹੈ।
ਸੋਪੀ ਭੋਗ ਆਰ ਬਲ ਮਰਿਓ,
ਕਹਿੰਦੇ ਉਹ ਵੀ ਆਪਣਾ ਸਮਾਂ ਪੂਰਾ ਕਰਕੇ ਚਲਾ ਗਿਆ ਜੀ ਰਾਏ ਕੱਲਾ। ਉਸ ਤੋਂ ਬਾਅਦ ਉਹਦਾ ਬੇਟਾ ਉਹ ਵੀ ਰਾਜ ਕਰਦਾ ਹੋਇਆ ਸੇਵਾ ਨਿਭਾਉਂਦਾ ਹੋਇਆ ਆਪਣਾ ਸਮਾਂ ਬਤੀਤ ਕਰਕੇ ਦੁਨੀਆਂ ਤੋਂ ਚਲਾ ਗਿਆ।
ਇਸ ਪੋਤਰਾ ਗਾਦੀ ਪਰ ਤੇਰਿਓ,
ਉਸ ਤੋਂ ਬਾਅਦ ਰਾਏ ਕੱਲੇ ਦਾ ਪੋਤਰਾ ਹੈ, ਉਹ ਪੋਤਰਾ ਗੱਦੀ ਤੇ ਬੈਠਾ, ਉਹ ਰਾਜਾ ਬਣਿਆ ਹੈ ਉਸ ਇਲਾਕੇ ਦਾ।
ਸੰਗਤ ਪਾਏ ਮੁਲਾਨਨ ਕੇਰੀ,
ਤੇ ਹੁਣ ਭਾਗ ਮਾੜੇ ਸੰਗਤ ਮਿਲ ਗਈ ਭੈੜੇ ਮਨਮੁੱਖਾਂ ਦੀ, ਸੰਗਤ ਮਿਲੀ ਉਹਨੂੰ ਮੁਲਾਣਿਆਂ ਦੀ। ਰਾਏ ਕੱਲੇ ਦਾ ਪੁੱਤਰ ਹੈ, ਮੁਸਲਮਾਨ ਹੈ, ਤੇ ਸੰਗਤ ਮਿਲ ਗਈ ਮੁਲਾਣਿਆਂ ਦੀ।
ਵਿਗੜਿਓ ਸ਼ਰਧਾ ਘਟੀ ਕਨੇਰੀ,
ਉਹ ਸ਼ਰਧਾ ਘਟ ਗਈ, ਭੈੜੀ ਸੰਗਤ ਦਾ ਭੈੜਾ ਅਸਰ ਪੈਂਦਾ ਹੀ ਪੈਂਦਾ ਜੀ। ਜਿਵੇਂ ਮਰਜ਼ੀ ਕਰ ਲੋ, ਸੰਗਤ ਗੁਰੂਆਂ ਦੀ ਕਰੋਗੇ ਸਿੱਖਾਂ ਦੀ ਕਰੋਗੇ ਬੇੜਾ ਪਾਰ ਹੀ ਪਾਰ ਹੈ, ਸੰਗਤ ਕਰੋਗੇ ਮਨਮੁੱਖਾਂ ਦੀ ਤੇ ਅੱਜ ਵੀ ਨਹੀਂ ਤਾਂ ਕੱਲ ਵੀ ਨਹੀਂ। ਰਾਏ ਕੱਲੇ ਦਾ ਪੋਤਰਾ, ਸੰਗਤ ਮਿਲੀ ਮਨਮੁੱਖਾਂ ਦੀ, ਸੰਗਤ ਮਿਲੀ ਮੁਲਾਣਿਆਂ ਦੀ, ਕੱਟੜ ਪੰਥੀਆਂ ਦੀ, ਤੇ ਹੁਣ ਸਰੀਰ ਦਾ ਨਾਸ਼ ਹੋਣ ਲੱਗਾ।
ਮਿਲੇ ਤੁਰਕ ਗਨ ਤਰਕ ਉਚਾਰੇ,
ਤੁਰਕ ਮਿਲਦੇ ਉਹ ਤਰਕ ਕਰਦੇ ਨੇ, ਤਰਕ ਕੀ ਕਰਦੇ ਸੁਣੀਏ ਜੀ।
ਕਾਫਰ ਕੀ ਰੀਤ ਵਿਚਾਰੇ,
ਕਹਿਣ ਲੱਗੇ ਕੀ ਕਰਦਾ ਪਿਆ ਤੂੰ, ਇਹ ਤਾਂ ਕਾਫਰ ਦੀ ਮਰਿਆਦਾ ਨਿਭਾ ਰਿਹਾ। ਕਾਫਰ ਕਹਿੰਦੇ ਜੀ ਉਹ ਸਾਨੂੰ ਸਭ ਨੂੰ ਕਾਫਰ ਕਹਿੰਦੇ, ਮੁਸਲਮਾਨਾਂ ਵੀ ਜਿਹੜਾ ਗੈਰ ਮੁਸਲਮਾਨ ਹੈ ਨਾ ਉਹਨੂੰ ਕਾਫਰ ਹੀ ਕਹਿੰਦੇ। ਤੁਸੀਂ ਤਾਂ ਕਾਫਰਾਂ ਦੀ ਸੇਵਾ ਨਿਭਾ ਰਹੇ ਹੋ,
ਹਿੰਦੂਆਂ ਨੂੰ ਗੁਰ ਕੇ ਸਿੱਖ ਤੋਂ ਮਰਾਏ,
ਤੁਸੀਂ ਤਾਂ ਹਿੰਦੂਆਂ ਦੇ ਗੁਰ ਦੇ ਸਿੱਖ ਰਹੇ ਹੋ, ਭਾਵ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਤੁਸੀਂ ਸਿੱਖ ਬਣ ਕੇ ਬੈਠੇ ਹੋ, ਤੁਸੀਂ ਤਾਂ ਮੁਸਲਮਾਨ, ਛੱਡੋ ਸੇਵਾ ਇਹਨਾਂ ਦੀ।
ਵਹਿਰ ਸ਼ਰ੍ਹਾਂ ਤੇ ਪੁਸ਼ਤਨ ਲਏ,
ਤੁਹਾਡੀ ਪੁਸ਼ਤਾਂ ਤੋਂ ਹੀ ਤੁਸੀਂ ਸ਼ਰ੍ਹਾਂ ਤੋਂ ਦੂਰ ਹੋ ਗਏ ਹੋ।
ਦੋਜ਼ਖ ਪਰੋ ਅਗਾਰੀ ਜਾਏ,
ਜੇ ਤੁਸੀਂ ਇਸ ਤਰ੍ਹਾਂ ਸੇਵਾ ਨਿਭਾਉਂਦੇ ਰਹੇ ਨਾ ਤੁਸੀਂ ਨਰਕਾਂ ਵੱਲ ਜਾਓਗੇ, ਅਗਾਹ ਜਦੋਂ ਮਰੋਗੇ ਨਰਕਾਂ ਵੱਲ ਜਾਓਗੇ।
ਕਿਆਮਤ ਮੈਂ ਤੁਮ ਲਓ ਸਜਾਏ,
ਜਦੋਂ ਕਿਆਮਤ ਦਾ ਦਿਨ ਆਵੇਗਾ ਤੁਹਾਨੂੰ ਸਜ਼ਾ ਮਿਲੇਗੀ।
ਨੀਕੋ ਖੜਗ ਗਰੇ ਨੇ ਪਾਵੋ,
ਉਹਨਾਂ ਨੇ ਭੜਕਾਤਾ ਰਾਏ ਕੱਲੇ ਦੇ ਪੋਤਰੇ ਨੂੰ, ਉਹ ਕਹਿਣ ਲੱਗੇ ਇਹਨੂੰ ਗਲੇ ਪਾ, ਗਾਤਰੇ ਪਾ, ਧਾਰਨ ਕਰ, ਤੇਰੀ ਸੁਭਾ ਹੋਵੇਗੀ।
ਇਸ ਦਿਨ ਤਾਰੇ ਪ੍ਰਿਯੰਕ ਪੂਜਾਵੋ,
ਕਿਹਦੀ ਪੂਜਾ ਕਰਦੇ ਪਿਓ ਦੀ, ਇਹਨੇ ਕੀ ਇੱਥੇ ਦੇਣਾ ਹੈ, ਗਲੇ ਚ ਪਾ ਕੇ ਘੁੰਮ ਕੇ ਆਓ ਸ਼ਹਿਰ ਵਿੱਚ, ਤੁਹਾਡੀ ਸੋਭਾ ਹੋਵੇਗੀ, ਬੜੀ ਸੋਹਣੀ ਸ਼੍ਰੀ ਸਾਹਿਬ ਹੈ।
ਇਤਿਆਦਿਕ ਤੈ ਬਹੁ ਸਮਝਾਇਓ,
ਇਤਿਆਦਿਕ ਉਹਨਾਂ ਨੇ ਭੜਕਾਇਆ, ਉਹਨਾਂ ਨੇ ਆਪਣੇ ਵੱਲੋਂ ਇਹਨੂੰ ਕਹਿ ਲੋ ਅੰਦਰੋਂ ਮਨਮੁੱਖਾਂ ਵਾਲਾ ਸੁਭਾਅ ਪਾ ਤਾ, ਤੇ ਰਾਏ ਕੱਲੇ ਦਾ ਪੋਤਰਾ ਵਿਗੜ ਗਿਆ।
ਰਾਏ ਪੋਤਰ ਲੈ ਗੱਲ ਮੈਂ ਪਾਇਓ,
ਸਮਾਂ ਆ ਗਿਆ ਬੁਰਾ ਜੀ। ਗੁਰੂ ਦਾ ਬਚਨ ਸੀ ਕਿ ਜਿਹੜਾ ਇਹਦੀ ਨਰਾਦਰੀ ਕਰੇਗਾ, ਇਹਦੀ ਬੇਇੱਜ਼ਤੀ ਕਰੇਗਾ, ਇਹਨੂੰ ਗਲੇ ਚ ਪਾਵੇਗਾ, ਸਤਿਕਾਰ ਨਹੀਂ ਕਰੇਗਾ, ਉਦੋਂ ਤੇਰਾ ਰਾਜ ਖਤਮ ਹੋ ਜਾਵੇਗਾ। ਰਾਜੇ ਕੱਲੇ ਦੇ ਪੋਤਰ ਨੇ ਉਹਨਾਂ ਦੇ ਕਹੇ ਵਿੱਚ ਆ ਕੇ ਮੁਲਾਣਿਆਂ ਦੇ ਉਸ ਸ੍ਰੀ ਸਾਹਿਬ ਨੂੰ ਆਪਣੇ ਗਾਤਰੇ ਧਾਰਨ ਕਰ ਲਿਆ।
ਇਸੇ ਦਿਨ ਸੋ ਚੜਿਓ ਅਖੇਰਾ,
ਜਦੋਂ ਉਹਨੇ ਗਾਤਰੇ ਪਾਇਆ ਨਾ ਸ੍ਰੀ ਸਾਹਿਬ ਨੂੰ ਮਾਰ ਦੀ ਬਖਸ਼ਿਸ਼ ਨੂੰ, ਉਸੇ ਦਿਨ ਚੜ ਗਿਆ ਸ਼ਿਕਾਰ ਉੱਤੇ।
ਇਮਰੈ ਸਕੇ ਕਾਲ ਜੋ ਪ੍ਰੇਰਾ,
ਸੋ ਭਾਈ ਕਿਵੇਂ ਰਹਿ ਸਕਦਾ ਹੈ, ਕਾਲ ਨੇ ਪ੍ਰੇਰਿਆ ਹੈ, ਮੌਤ ਨੇ ਪ੍ਰੇਰਿਆ ਹੈ, ਵਿਨਾਸ਼ ਕਾਲੇ ਵਿਪਰੀਤ ਬੁੱਧੀ, ਜਦੋਂ ਬੁੱਧੀ ਤੇ ਪਰਦਾ ਪੈ ਜਾਵੇ ਉਦੋਂ ਸਮਾਂ ਅੰਤਲਾ ਆ ਹੀ ਜਾਂਦਾ ਹੈ। ਇਹ ਗੁਰੂ ਸਾਹਿਬ ਨੇ ਪ੍ਰੇਰਿਆ, ਕਾਲ ਨੇ ਪ੍ਰੇਰਿਆ, ਸਮਾਂ ਨੇੜੇ ਆ ਗਿਆ ਤੇ ਹੁਣ ਨਾਸ਼ ਹੋਣ ਵਾਲਾ ਇਸ ਰਾਜ ਕੱਲੇ ਦੇ ਪੋਤਰੇ ਦਾ।
ਵਹਿਰ ਚੀਲ ਬੱਡ ਮੈਂ ਜਬ ਗਏ ਹੋ,
ਉਸੇ ਦਿਨ ਸ਼ਿਕਾਰ ਤੇ ਗਿਆ, ਦੂਰ ਚਲਾ ਗਿਆ ਝੀਲ ਦੇ ਕਿਨਾਰੇ, ਜਦੋਂ ਬਾਹਰ ਦੂਰ ਚਲਾ ਗਿਆ
ਨਿਕਸਿਓ ਮ੍ਰਿਗ ਅਵਲੋਕਤ ਪਇਓ,
ਕੀ ਵੇਖਿਆ ਝੀਲ ਦੇ ਪਰਲੇ ਪਾਸੇ ਇੱਕ ਹਿਰਨ ਨਿਕਲਿਆ ਹੈ, ਜੋ ਹਿਰਨ ਵੇਖਿਆ ਇਹਨੇ
ਸਕਲ ਸੈਨ ਕੋ ਥਿਰ ਤੈ ਕਰਕੇ,
ਆਪਣੀ ਸਾਰੀ ਫੌਜ ਨੂੰ ਟਿਕਾ ਕੇ ਤੂੰ ਪਿੱਛੇ ਹਟ ਜਾ, ਤੁਸੀਂ ਮੈਂ ਇਕੱਲਾ ਜਾਵਾਂਗਾ, ਤੇ ਸ਼ਿਕਾਰ ਦੇ ਪਿੱਛੇ ਇਕੱਲਾ ਗਿਆ।
ਗਇਓ ਇਕਾਕੀ ਗਰਭ ਸੁਧਰ ਕੇ,
ਹੰਕਾਰ ਨਾ ਰਾਏ ਕੱਲੇ ਦਾ ਪੋਤਰਾ ਇਕੱਲਾ ਜਾ ਰਿਹਾ ਸ਼ਿਕਾਰ ਪਿੱਛੇ,
ਪਇਓ ਨੇਰ ਤਰਵਾਰ ਨਿਕਾਰੀ,
ਨੇੜੇ ਆਇਆ ਹਿਰਨ ਇਹਨੇ ਤਲਵਾਰ ਆਪਣੀ ਬਾਹਰ ਕੱਢੀ ਹੈ,
ਚੁੱਕ ਚੱਟ ਪੱਟ ਮ੍ਰਿਗ ਉੱਪਰ ਚਾਰੀ,
ਚੜਿਆ ਹੋਇਆ ਘੋੜੇ ਤੇ ਘੋੜੇ ਚੜੇ ਤੇ ਇਹਨੇ ਨਾ ਤਲਵਾਰ ਦਾ ਵਾਰ ਕੀਤਾ ਹਿਰਨ ਉੱਤੇ, ਚੁੱਕ ਕੇ ਕੀਤਾ, ਜਦੋਂ ਚੁੱਕ ਕੇ ਵਾਰ ਕਰਨ ਲੱਗਾ
ਸੋ ਬਚ ਗਏ ਉਹ ਛਾਲ ਕਰ ਆ ਗਈ,
ਉਹ ਹਿਰਨ ਨੇ ਛਾਲ ਮਾਰ ਕੇ ਅੱਗੇ ਬਚ ਗਿਆ। ਤੇ ਭਾਣਾ ਕੀ ਵਾਪਰਿਆ ਸੁਣੀਏ ਜੀ,
ਬਹਿਕ ਹਾਥ ਉਰੂ ਪਰ ਲਾਗੀ,
ਉਹ ਤਲਵਾਰ ਦੇ ਪੱਟ ਤੇ ਵੱਜੀ ਜੀ, ਤਲਵਾਰ ਦਾ ਵਾਰ ਕਰਨ ਲੱਗਾ, ਘੋੜੇ ਚੜਿਆ ਸੀ, ਚੜੇ ਘੋੜੇ ਤੇ ਵਾਰ ਕਰ ਰਹੇ ਹਿਰਨ ਉੱਤੇ, ਹਿਰਨ ਛਾਲ ਮਾਰ ਕੇ ਅੱਗੇ ਲੰਘ ਗਿਆ, ਬਸ ਭਾਣਾ ਵਾਪਰਿਆ ਉਹ ਤਲਵਾਰ ਦੇ ਪੱਟ ਤੇ ਵੱਜੀ ਹੈ।
ਸ਼ਮਸ਼ੇਰ ਸਾਫ ਹੋਏ ਬਹੀ,
ਬਸ ਸਾਫ ਗੁਰੂ ਸਾਹਿਬ ਦੀ ਸ੍ਰੀ ਸਾਹਿਬ ਹੈ, ਉਹਨੇ ਤਾਂ ਆਰ ਪਾਰ ਹੀ ਕਰਨਾ ਹੈ, ਉਹ ਸ਼ਮਸ਼ੇਰ ਨੇ ਇਹਦਾ ਕੰਮ ਕਹਿ ਲੋ ਇਹਦਾ ਪੱਟ ਵੱਢ ਦਿੱਤਾ।
ਕੱਟਿਓ ਉਰੂ ਕੁਛ ਬਾਕੀ ਰਹੀ,
ਕਹਿ ਲੋ ਥੋੜਾ ਜਿਹਾ ਕਿਨਾਰਾ ਰਹਿ ਗਿਆ ਪੱਟ ਦਾ, ਬਸ ਚੀਰ ਕੇ ਥੱਲੇ ਲੰਘ ਗਿਆ ਤੇ ਬਾਕੀ ਤਾਂ ਤਲਵਾਰ ਵਿੱਚੋਂ ਲੰਘੀ।
ਕਰ ਗਿਰ ਪਰਿਓ ਤੁਰੰਗ ਡਿੱਗ ਖਰਿਓ,
ਵੇਲੇ ਧਰਤੀ ਤੇ ਡਿੱਗ ਪਿਆ, ਘੋੜੇ ਤੋਂ ਥੱਲੇ ਡਿੱਗਿਆ,
ਸਭ ਸੈਨਾ ਤਬ ਟੋਰਨ ਕਰਿਓ,
ਫੌਜ ਲੱਭਦੀ ਲੱਭਦੀ ਨੇੜੇ ਆ ਗਈ।
ਦੋਹਰਾ ਹਾਏ ਹਾਏ ਮੁਖ ਪੰਨਤ ਹੈ ਸੁਨ ਆਏ ਸਹਿਸਾਏ,
ਦੂਰ ਅੱਗੇ ਜਾ ਕੇ ਜਦੋਂ ਜਿੱਥੇ ਡਿੱਗਿਆ ਨਾ ਉੱਥੇ ਕਰਦਾ ਹਾਏ ਮਰ ਗਿਆ ਓਏ, ਹਾਏ ਮਰ ਗਿਆ ਓਏ, ਇਹ ਹਾਏ ਹਾਏ ਕਰਦਾ। ਜਦੋਂ ਦੀ ਫੌਜ ਨੇ ਸੁਣਿਆ ਉਹ ਭੱਜ ਭੱਜ ਕੇ ਇਹਦੇ ਕੋਲ ਆਏ ਹਨ।
ਕੱਟਿਓ ਪਰਿਓ ਅਵਲੋਕ ਕਰ ਸਿਵ ਕਾਲੀਓ ਚੜਾਏ,
ਵੇਖਿਆ ਪੱਟ ਵੱਢਿਆ ਪਿਆ ਇਹਦਾ, ਜਦੋਂ ਪੱਟ ਵੱਢਿਆ ਦੇਖਿਆ ਤੇ ਉਹਨਾਂ ਨੇ ਇਹਨੂੰ ਪਾਲਕੀ ਤੇ ਚੜਾ ਲਿਆ ਜੀ, ਤੇ ਪਾਲਕੀ ਤੇ ਚੜਾ ਕੇ ਵਾਪਸ ਲੈ ਕੇ ਆਉਣ ਲੱਗੇ।
ਨਿਸ਼ਾਨੀ ਚੰਦ ਪੰਥ ਵਿਖੇ ਹੀ ਮਰ ਗਏ ਹੋ, ਨੇ ਘਰ ਲੱਗ ਆਵਾ,
ਮੁੜ ਕੇ ਘਰ ਨਹੀਂ ਆਇਆ ਜੀ। ਜਿਹਨੇ ਗੁਰੂ ਸਾਹਿਬ ਦੀ ਸ੍ਰੀ ਸਾਹਿਬ ਦੀ ਬੇਦਬੀ ਕੀਤੀ ਰਸਤੇ ਚ ਹੀ ਮਰ ਗਿਆ ਜੀ, ਆਉਂਦੇ ਆਉਂਦੇ ਰਸਤੇ ਚ ਹੀ ਮਰ ਗਿਆ ਰਾਜ ਕੱਲੇ ਦਾ ਪੋਤਰਾ।
ਕਵ ਪਾਖੇ ਹਮ ਅਲਪ ਬੈ ਜਬ ਇਹ ਸੁਨ ਪਾਵਾ,
ਪ੍ਰਭੂ ਜੀ ਕਹਿੰਦੇ ਜਦੋਂ ਮੈਂ ਸੁਣਿਆ ਸੀ ਨਾ ਉਦੋਂ ਸਾਡੀ ਉਮਰ ਥੋੜੀ ਸੀ ਜੀ, ਉਦੋਂ ਕਵੀ ਦੀ ਉਮਰ ਥੋੜੀ ਹੋਣੀ, ਕਵੀ ਜੀ ਦਾ ਉਦੋਂ ਜਨਮ ਹੋਇਆ ਸੀ 1780 ਦੇ ਵਿੱਚ, ਤੇ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਵਰਤਾਈ 1704-5 ਵਿੱਚ, ਪੰਜ ਦਾ ਸਮਾਂ ਸੀ, ਚਾਰ ਲੰਘ ਗਿਆ ਸੀ ਤੇ ਲਗਭਗ ਇਹਦਾ ਪੋਤਰੇ ਦਾ ਸਮਾਂ ਸੀ। ਜਦੋਂ ਸੁਣਿਆ ਕਵੀ ਜੀ ਕਹਿੰਦੇ ਉਦੋਂ ਕਹਿ ਲਓ ਰਾਏ ਕੱਲਾ ਇਹਦਾ ਪੋਤਰਾ ਮਰਿਆ, ਉਦੋਂ ਕਵੀ ਜੀ ਕਹਿੰਦੇ ਮੇਰੀ ਉਮਰ ਛੋਟੀ ਜੀ ਸੀ।
ਗੁਰ ਕਿਰਪਾਨ ਤੇ ਕੱਟ ਮਰਿਓ ਬਣ ਗਏ ਅਖੇਰਾ,
ਗੁਰੂ ਸਾਹਿਬ ਦੀ ਸ੍ਰੀ ਸਾਹਿਬ ਨਾਲ ਇਹ ਕੱਟ ਕੇ ਮਰ ਗਿਆ, ਭਾਵ ਪਹਿਲਾਂ ਪੱਟ ਵੱਢਿਆ ਉਸੇ ਕਰਕੇ ਉਹ ਜ਼ਹਿਰ ਅੰਦਰ ਚਲਾ ਗਿਆ ਤੇ ਮਰ ਗਿਆ ਇਹ ਰਾਏ ਕੱਲੇ ਦਾ ਪੋਤਰਾ।
ਰਾਜ ਬੰਸ ਅਰ ਤੇਜ ਸਭ ਜੁਤ ਮੂਲ ਉਖੇਰਾ,
ਜਿੱਥੇ ਰਾਏ ਕੱਲੇ ਦਾ ਪੋਤਰਾ ਮਰਿਆ ਰਾਜ ਵੀ ਚਲਾ ਗਿਆ ਜੀ, ਇਹਦੀ ਕੁੱਲ ਵਿੱਚੋਂ ਰਾਜ ਵੀ ਖਤਮ ਹੋ ਗਿਆ, ਸਾਰਾ ਪਰਿਵਾਰ ਤਬਾਹ ਹੋ ਗਿਆ।
ਫੁਰਿਓ ਬਾਕ ਸਤਿਗੁਰੂ ਕੋ ਸੁਨ ਸ਼ੁਤ ਦ੍ਰਿਗ ਹੇਰਾ।
ਪਾਤਸ਼ਾਹ ਦੇ ਪਿਆਰੇ ਕਹਿਣ ਲੱਗੇ, ਮੈਂ ਕਵੀ ਜੀ ਕਹਿੰਦੇ ਮੈਂ ਸੁਣਿਆ ਵੀ ਹੈ ਵੱਡਿਆਂ ਤੋਂ, ਜਿਨ੍ਹਾਂ ਨੇ ਅੱਖੀ ਵੇਖਿਆ ਨਾ, ਮੈਂ ਸੁਣਿਆ ਉਹਨਾਂ ਤੋਂ। ਇਸ ਤਰ੍ਹਾਂ ਰਾਏ ਕੱਲੇ ਦਾ ਕਹਿ ਲੋ ਸਾਰਾ ਪਰਿਵਾਰ ਵੀ ਨਾਸ਼ ਹੋ ਗਿਆ।
ਇਮ ਤਿੰਨ ਕੋ ਅਵਸਾਨ ਪਾ ਜਗ ਲਖੇ ਕਨੇਰਾ।
ਉਹਨਾਂ ਦਾ ਨੁਕਸਾਨ ਹੋਇਆ ਇਹ ਸਾਰੀ ਦੁਨੀਆ ਜਾਣਦੀ ਹੈ।
ਸੁਣੋ ਗੁਰੂ ਕੀ ਬਾਰਤਾ ਦੀਨੇ ਥਿਰੋਏ।
ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਥਾ ਸੁਣੀਏ ਕਿ ਮਹਾਰਾਜ ਜੀ ਨੇ ਦੀਨੇ ਕਾਂਗਰ ਨੂੰ ਕਿਵੇਂ ਭਾਗ ਲਾਏ।
ਸੇਵੇ ਬੋਬਿਦ ਪ੍ਰੇਮ ਕਰ ਦਰਸੇ ਸਭ ਕੋਏ।
ਸਾਰੀਆਂ ਸੰਗਤਾਂ ਦਰਸ਼ਨ ਕਰਦੀਆਂ ਮਹਾਰਾਜ ਦੇ ਪ੍ਰੇਮ ਭਾਵਨਾ ਨਾਲ ਉਸ ਦੀਨੇ ਨਗਰੀ ਵਿੱਚ। ਉੱਥੇ ਹੀ ਗੁਰੂ ਸਾਹਿਬ ਨੇ ਕਿਹੜੇ ਕਿਹੜੇ ਕੌਤਕ ਵਰਤਾਏ, ਉਹ ਪਾਤਸ਼ਾਹ ਦੀ ਪਾਵਨ ਕਥਾ ਆਪ ਜੀ ਅਗਲੇ ਪ੍ਰਕਰਨਾਂ ਵਿਖੇ ਸਰਵਣ ਕਰਨਾ ਜੀ। ਇਤਨੀਆਂ ਬੇਨਤੀਆਂ ਆਪ ਸੰਗਤਾਂ ਨੇ ਪ੍ਰਵਾਨ ਕਰਨੀਆਂ ਜੀ। ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ।